Guira ਮੋਹ ਭੂਤ ਨਾ ਮਨ ਲੱਗਿਓ ਕਿਤੇ ਉਪਾਏ ਨ ਜਾਏ ਮੰਤਰ ਸਤਿਗੁਰ ਸ਼ਬਦ ਤੇ ਕਰ ਅਭਿਆਸ ਨਸਾਏ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਅਤਿਅੰਤ ਵੱਡੇ ਭਾਗ ਹਨ ਸੰਧਿਆ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾ ਅੰਦਰ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਦੀਨਾ ਬੰਧੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾ ਕਮਲਾਂ ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਅੱਜ ਦੇ ਇਨ੍ਹਾਂ ਵਿਸ਼ੇਸ਼ ਸਮਾਗਮਾਂ ਅੰਦਰ ਨੌਵੇਂ ਪਾਤਸ਼ਾਹ ਧਰਮ ਦੇ ਰਾਖੇ ਧਰਮ ਧੁਰੰਦਰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਸ਼ਹੀਦੀ ਦਿਹਾੜਾ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਬੜੀ ਸ਼ਰਧਾ ਭਾਵਨਾ ਆਦਰ ਸਤਿਕਾਰ ਸਹਿਤ ਮਨਾ ਰਹੀਆਂ ਹਨ। ਅੱਜ ਸਾਰਾ ਦਿਨ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮਾਂ ਅੰਦਰ ਢਾਡੀ ਸਿੰਘਾਂ ਨੇ, ਰਾਗੀ ਸਿੰਘਾਂ ਨੇ, ਕਵੀਸ਼ਰ ਸਿੰਘਾਂ ਨੇ ਸਤਿਗੁਰਾਂ ਦਾ ਸੁਜਸ ਗਾਇਨ ਕੀਤਾ। ਢਾਡੀ ਸਿੰਘਾਂ ਨੇ ਢਾਡੀ ਵਾਰਾਂ ਗਾਈਆਂ ਨੇ। ਸਤਿਗੁਰਾਂ ਦੀ ਸ਼ਹਾਦਤ ਬਾਰੇ ਆਪਣੀ ਸ਼ਰਧਾ ਦੇ ਸੁਮਨ, ਸ਼ਰਧਾ ਦੇ ਪੁਸ਼ਪ ਭੇਟ ਕੀਤੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਤੋਂ ਸਮੇਂ ਦਿੱਤੀ, ਜਿਸ ਸਮੇਂ ਹਿੰਦੁਸਤਾਨ ਦੇ ਅੰਦਰ ਹਿੰਦ ਧਰਮ ਨਿਗੜਦਾ ਜਾ ਰਿਹਾ ਸੀ, ਗਰਕ ਹੁੰਦਾ ਜਾ ਰਿਹਾ ਸੀ ਔਰ ਹਰ ਪਾਸਿਓਂ ਹਿੰਦੂ ਸਮਾਜ ਪੀਸਿਆ ਜਾ ਰਿਹਾ ਸੀ, ਚਾਹੇ ਉਹ ਲਾਲਚ ਦਾ ਘੁਣ ਸੀ, ਚਾਹੇ ਉਹ ਜ਼ਬਰਦਸਤੀ ਉਹਨਾਂ ਨੂੰ ਇਸਲਾਮ ਧਰਮ ਕਬੂਲ ਕਰਾਉਣਾ ਸੀ। ਉਧਰ ਜਿਹੜੇ ਬਾਦਸ਼ਾਹ ਤੇ ਸ਼ਾਸਕ ਸਨ ਉਹ ਵੀ ਮੁਸਲਮਾਨ ਸਨ। ਹਰ ਪਾਸਿਓਂ ਹਿੰਦੁਸਤਾਨ ਪੀਸਿਆ ਜਾ ਰਿਹਾ ਸੀ। ਬੜੇ ਬੜੇ ਸੋਹਣੇ ਧਾਰਮਿਕ ਮੰਦਰ ਜਿਨ੍ਹਾਂ ਚ ਵਧੀਆਂ ਸੁੰਦਰ ਕਲਾ ਕਿਰਤੀਆਂ ਕੀਤੀਆਂ ਹੋਈਆਂ, ਉਹ ਮੰਦਰ ਢਾ ਕੇ ਉਹਨਾਂ ਦੀਆਂ ਥਾਵਾਂ ਤੇ ਮਸਜਿਦਾਂ ਬਣਾਈਆਂ ਗਈਆਂ। ਇੱਥੋਂ ਤੱਕ ਕਿ ਉਹਨਾਂ ਮੰਦਰਾਂ ਵਿੱਚ ਸਥਾਪਿਤ ਕੀਤੀਆਂ ਗਈਆਂ ਜਿਹੜੀਆਂ ਮੂਰਤੀਆਂ ਸਨ, ਉਹ ਮੂਰਤੀਆਂ ਮਸਜਿਦਾਂ ਦੇ ਜਿਹੜੇ ਪਾਏਦਾਨ ਸਨ ਉੱਥੇ ਲਿਆ ਕੇ ਗੱਡੀਆਂ ਗਈਆਂ ਕਿ ਲੋਕ ਆਪਣੇ ਪੈਰਾਂ ਥੱਲੇ ਉਹਨਾਂ ਮੂਰਤੀਆਂ ਨੂੰ ਲਤਾੜਨ। ਦੇਵਤਿਆਂ ਦੀ ਪੂਜਾ ਜਿਹੜੀ ਸੀ ਉਹ ਸਮਾਪਤ ਹੋ ਰਹੀ ਸੀ। ਹਿੰਦੂ ਵੀਰਾਂ ਦੇ ਜਿਹੜੇ ਧਾਰਮਿਕ ਚਿੰਨ੍ਹ ਸਨ, ਮੱਥੇ ਤੇ ਤਿਲਕ ਲਾਉਣਾ, ਗਲ ਚ ਜਨੇਊ ਪਾਉਣਾ, ਜਨੇਊ ਤੋੜੇ ਜਾ ਰਹੇ ਸਨ, ਮੱਥੇ ਤੋਂ ਤਿਲਕ ਸਾਫ ਕੀਤੇ ਜਾ ਰਹੇ ਸਨ ਔਰ ਉਹਨਾਂ ਨੂੰ ਜਬਰੀ ਮੁਸਲਮਾਨ ਬਣਾਇਆ ਜਾ ਰਿਹਾ ਸੀ, ਜਾਂ ਲਾਲਚ ਦੇ ਕੇ, ਜਾਂ ਉਹਨਾਂ ਨੂੰ ਮੌਤ ਦਾ ਡਰਾਵਾ ਦੇ ਕੇ। ਜਿਹੜਾ ਕੋਈ ਆਪਣਾ ਧਰਮ ਨਹੀਂ ਸੀ ਛੱਡਦਾ ਤੇ ਉਹਦੇ ਬੱਚਿਆਂ ਸਮੇਤ ਉਹਨੂੰ ਪੀੜ ਦਿੱਤਾ ਜਾਂਦਾ। ਔਰੰਗਜ਼ੇਬ ਨੇ ਇਹੋ ਜਿਹਾ ਕਹਿਰ ਉਠਾਇਆ ਕਿ ਇੱਕ ਇੱਕ ਦਿਨ ਵਿੱਚ 5,000 ਮੰਦਰ ਹਿੰਦੁਸਤਾਨ ਦੇ ਢਾ ਕੇ ਉਹਨਾਂ ਮੰਦਰਾਂ ਦਾ ਮਲੀਆ ਬੇਟ ਕਰ ਦਿੱਤਾ ਗਿਆ। ਜੈਪੁਰ, ਜੋਧਪੁਰ ਦੀਆਂ ਰਿਆਸਤਾਂ ਦੇ ਰਾਜਪੂਤਾਨੇ ਰਾਜੇ ਜਿਨ੍ਹਾਂ ਨੇ ਬੜੇ ਸੁੰਦਰ ਮੰਦਰ ਬਣਾਏ ਸਨ ਉਹ ਮੰਦਰ ਵੀ ਢਾ ਦਿੱਤੇ ਗਏ, ਪਰ ਕਿਸੇ ਨੇ ਹੌਸਲਾ ਨਹੀਂ ਕੀਤਾ ਕਿ ਤੇਗ ਚੁੱਕ ਕੇ ਬਾਦਸ਼ਾਹ ਔਰੰਗਜ਼ੇਬ ਦੇ ਇਸ ਜ਼ੁਲਮ ਦਾ ਕੋਈ ਟਾਕਰਾ ਕਰ ਸਕਦਾ। ਹਿੰਦੁਸਤਾਨ ਦੇ 22 ਸੂਬਿਆਂ ਦੇ ਵਿੱਚ ਔਰੰਗਜ਼ੇਬ ਦਾ ਹੁਕਮ ਸੀ ਕਿ ਲੋਕਾਂ ਨੂੰ ਜਿਹੜੇ ਹਿੰਦੂ ਨੇ ਉਹਨਾਂ ਨੂੰ ਜਬਰੀ ਮੁਸਲਮਾਨ ਬਣਾਇਆ ਜਾਏ। ਕਸ਼ਮੀਰ ਦੇ ਨਵਾਬ ਦੇ ਕੋਲ ਵੀ ਗੱਲ ਪਹੁੰਚੀ, ਉਹਨੇ ਕਸ਼ਮੀਰ ਦੇ ਪੰਡਤਾਂ ਨੂੰ ਸੱਦਿਆ, ਕਿਉਂਕਿ ਕਸ਼ਮੀਰ ਜਿਹੜਾ ਸੀ ਇਹ ਪੰਡਤਾਂ ਦਾ ਗੜ੍ਹ ਸੀ, ਬ੍ਰਾਹਮਣ ਸਮਾਜ ਦਾ ਗੜ੍ਹ ਸੀ। ਬ੍ਰਾਹਮਣਾਂ ਨੂੰ ਸੱਦਿਆ ਕਿ ਤੁਸੀਂ ਸਾਰੇ ਹਿੰਦੂਆਂ ਦੇ ਅਨਿਆਈ ਹੋ ਤੇ ਤੁਹਾਡੇ ਅੱਗੇ ਦੋ ਰਸਤੇ ਨੇ, ਜਾਂ ਤਾਂ ਤੁਸੀਂ ਇਸਲਾਮ ਕਬੂਲ ਕਰ ਲਓ, ਜੇ ਇਸਲਾਮ ਨੇ ਕਬੂਲ ਕਰਨਾ ਤੇ ਫਿਰ ਮੌਤ ਕਬੂਲ ਕਰ ਲਓ। ਬ੍ਰਾਹਮਣਾਂ ਨੇ ਆਖਿਆ ਜੀ ਸਾਨੂੰ ਕੁਝ ਸਮਾਂ ਦਿਓ, ਅਸੀਂ ਸੋਚਣਾ ਚਾਹੁੰਦੇ ਹਾਂ, ਸਾਰੀ ਵਿਚਾਰ ਕਰਨਾ ਚਾਹੁੰਦੇ ਹਾਂ, ਕਿਉਂਕਿ ਕੋਈ ਵੀ ਫੈਸਲਾ ਅਸੀਂ ਇਕੱਲੇ ਨਹੀਂ ਲੈ ਸਕਦੇ, ਸਾਨੂੰ ਸਾਰਿਆਂ ਨਾਲ ਵਿਚਾਰ ਕਰਨੀ ਪਏਗੀ। ਸਾਰੇ ਹਿੰਦੁਸਤਾਨ ਦੇ ਬ੍ਰਾਹਮਣ ਇਕੱਠੇ ਹੋਏ, ਅਮਰਨਾਥ ਮੰਦਿਰ ਹੈ ਉੱਥੇ ਬੈਠ ਕੇ ਇਹਨਾਂ ਨੇ ਸ਼ਿਵਾ ਦੀ ਆਰਾਧਨਾ ਕੀਤੀ। ਰਾਤ ਦੇ ਸਮੇਂ ਇੱਕ ਚਿੱਠੀ ਇਹਨਾਂ ਦੇ ਕੋਲ ਆ ਕੇ ਡਿੱਗੀ, ਉਸ ਚਿੱਠੀ ਚ ਲਿਖਿਆ ਹੋਇਆ ਸੀ ਕਿ ਜੇ ਇਸ ਵਕਤ ਤੁਹਾਡੀ ਕੋਈ ਬਾਂਹ ਫੜ ਸਕਦਾ, ਤੁਹਾਡੇ ਧਰਮ ਦੀ ਕੋਈ ਰੱਖਿਆ ਕਰ ਸਕਦਾ ਹੈ, ਤਾਂ ਉਹ ਸਿਰਫ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਨੌਵੇਂ ਮਾਲਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ, ਉਹਨਾਂ ਤੋਂ ਬਿਨਾਂ ਤੁਹਾਡੀ ਕੋਈ ਰਾਖੀ ਨਹੀਂ ਕਰ ਸਕਦਾ। ਉਸ ਸਮੇਂ 17 ਪੰਡਤਾਂ ਦਾ ਇੱਕ ਵਫਦ ਤਿਆਰ ਹੋਇਆ, ਜਿਤਨੇ ਹਿੰਦੂ ਸਨ ਹਿੰਦੁਸਤਾਨ ਦੇ, ਉਹਨਾਂ ਸਾਰੇ ਹਿੰਦੂਆਂ ਵੱਲੋਂ 17 ਪੰਡਤ ਗਏ ਇਕੱਠੇ ਹੋ ਕੇ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ। ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਬ੍ਰਾਹਮਣ ਚੱਲ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਦੀਨ ਦੁਨੀਆਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਹਾਜ਼ਰ ਹੋਏ। ਨੌਵੇਂ ਪਾਤਸ਼ਾਹ ਜੀ ਨੂੰ ਆ ਕੇ ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡੀ ਧਰਮ ਦੀ ਰੱਖਿਆ ਕਰੋ, ਸਾਡਾ ਧਰਮ ਨਿਗਰਦਾ ਜਾ ਰਿਹਾ, ਬਾਦਸ਼ਾਹ ਔਰੰਗਜ਼ੇਬ ਜ਼ੁਲਮ ਕਰ ਰਿਹਾ, ਅਤਿਆਚਾਰ ਕਰ ਰਿਹਾ, ਸਾਡੇ ਜਿਹੜੇ ਮੰਦਰ ਨੇ ਢਾਹ ਕੇ ਦੇਸ ਤੋਂ ਨਬੂਤ ਕੀਤੇ ਜਾ ਰਹੇ ਨੇ, ਔਰ ਉਹਨਾਂ ਮੰਦਰਾਂ ਦੀਆਂ ਥਾਵਾਂ ਤੇ ਮਸਜਿਦਾਂ ਬਣਾਈਆਂ ਜਾ ਰਹੀਆਂ ਨੇ, ਮਹਾਰਾਜ ਤੁਹਾਡੇ ਤੋਂ ਬਿਨਾਂ ਹੁਣ ਸਾਡੀ ਕੋਈ ਦੂਸਰਾ ਬਾਂਹ ਫੜਨ ਵਾਲਾ ਨਹੀਂ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਪਮਾ ਵਿੱਚ ਸਤਿਗੁਰਾਂ ਦਾ ਇੱਕ ਸਮਕਾਲੀ ਭੱਟ ਹੋਇਆ, ਭੱਟ ਚਾਂਦ। ਭੱਟ ਚਾਂਦ ਨੇ ਬੜੇ ਸੁੰਦਰ ਬਚਨ ਲਿਖੇ ਨੇ, ਉਹ ਕਹਿੰਦਾ ਤੇਗ ਬਹਾਦਰ ਬੋਲਿਆ ਧਰ ਪਈਆ ਧਰਮ ਨਾ ਛੋਡੀਐ, ਬਾਹੇ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਂਹ ਨਾ ਛੋਡੀਐ। ਸਤਿਗੁਰੂ ਜੀ ਕਹਿਣ ਲੱਗੇ ਭਾਈ ਅਸੀਂ ਤੁਹਾਡੀ ਬਾਂਹ ਫੜਦੇ ਹਾਂ, ਔਰ ਤੁਹਾਡੀ ਬਾਂਹ ਫੜਨੇ ਕਰਕੇ ਭਾਵੇਂ ਸਾਨੂੰ ਆਪਣਾ ਸਿਰ ਦੇਣਾ ਪੈ ਜੇ, ਪਰ ਤੁਹਾਡੀ ਬਾਂਹ ਨਹੀਂ ਛੱਡਾਂਗੇ। ਜਾਓ ਜਾ ਕੇ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸਲਾਮ ਕਬੂਲ ਕਰਦੇ ਨੇ, ਤਾਂ ਅਸੀਂ ਸਾਰੇ ਇਸਲਾਮ ਧਰਮ ਕਬੂਲਣ ਨੂੰ ਤਿਆਰ ਹਾਂ। ਔਰੰਗਜ਼ੇਬ ਦੇ ਕੋਲੇ 17 ਦੇ 17 ਪੰਡਿਤ ਪਹੁੰਚੇ। ਔਰੰਗਜ਼ੇਬ ਨੂੰ ਜਾ ਕੇ ਇਹਨਾਂ ਨੇ ਮੱਥਾ ਟੇਕਿਆ, ਆਖਿਆ ਬਾਦਸ਼ਾਹ ਤੇਰਾ ਹੁਕਮ ਹੈ ਕਿ ਤੂੰ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ, ਅਸੀਂ ਤੇਰੇ ਕੋਲ ਇੱਕ ਪ੍ਰਸਤਾਵ ਲੈ ਕੇ ਆਏ ਹਾਂ, ਉਹ ਇਹ ਹੈ ਕਿ ਤੂੰ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਦੇ, ਜੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਧਰਮ ਕਬੂਲ ਕਰਨਗੇ ਤਾਂ ਅਸੀਂ ਸਾਰੇ ਹਿੰਦੂ ਮੁਸਲਮਾਨ ਧਰਮ ਕਬੂਲਣ ਨੂੰ ਤਿਆਰ ਹਾਂ। ਇਹ ਸਿਰਫ ਸਾਡੇ 17 ਪੰਡਿਤਾਂ ਦੀ ਬੋਲੀ ਨਹੀਂ, ਅਸੀਂ 17 ਪੰਡਿਤ ਸਾਰੇ ਹਿੰਦੁਸਤਾਨ ਦੇ ਹਿੰਦੂਆਂ ਵੱਲੋਂ ਤੇਰੇ ਕੋਲ ਆਏ ਹਾਂ। ਔਰੰਗਜ਼ੇਬ ਨੇ ਸੋਚਿਆ ਕਿ ਜੇ ਇੱਕ ਬੰਦੇ ਨੂੰ ਮੁਸਲਮਾਨ ਬਣਾਇਆ, ਸਾਰੇ ਮੁਸਲਮਾਨ ਬਣਦੇ ਨੇ, ਤੇ ਮੈਂ ਹਜ਼ਾਰਾਂ ਬੰਦਿਆਂ ਨੂੰ ਕਿਉਂ ਕਤਲ ਕਰਾਂ, ਮੈਂ ਸੈਂਕੜੇ ਬੰਦਿਆਂ ਦੀ ਕਤਲੋਗਾਰਤ ਕਿਉਂ ਕਰਾਂ। ਉਸੇ ਵਕਤ ਇਹਨੇ ਆਪਣੇ ਅਹਿਦੀ ਅਹਿਦਨਾਮਾ ਦੇ ਕੇ ਨੌਵੇਂ ਪਾਤਸ਼ਾਹ ਕੋਲ ਆਨੰਦਪੁਰ ਸਾਹਿਬ ਭੇਜੇ ਕਿ ਗੁਰੂ ਜੀ ਤੁਸੀਂ ਆ ਕੇ ਮੈਨੂੰ ਮਿਲੋ। ਇਧਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਜਿਨ੍ਹਾਂ ਨੇ ਆਪ ਹੀ ਸਾਰੀ ਵਿਧ ਪਹਿਲਾਂ ਹੀ ਬਣਾ ਲਈ ਸੀ, ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਆਨੰਦਪੁਰ ਸਾਹਿਬ ਤੋਂ ਚਾਲੇ ਪਾਏ। 5 ਸਿੱਖ ਸਤਿਗੁਰਾਂ ਦੇ ਨਾਲ ਸਨ, ਦੀਵਾਨ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਅੱਜ ਉਹਨਾਂ ਦਾ ਵੀ ਸ਼ਹੀਦੀ ਦਿਹਾੜਾ ਹੈ। ਇਹ 3 ਸਿੱਖ, ਇਹਨਾਂ ਨਾਲ ਭਾਈ ਉਦਾ ਔਰ ਭਾਈ ਗੁਰਦਿੱਤਾ ਜੀ ਇਹ ਪੰਜ ਸਿੱਖਾਂ ਦਾ ਜਥਾ ਲੈ ਕੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਨੰਦਪੁਰ ਸਾਹਿਬ ਤੋਂ ਚੱਲੇ। ਰਸਤੇ ਚ ਭਰਤਪੁਰ ਪੜਾਅ ਕੀਤਾ, ਉਥੋਂ ਚਲਦਿਆਂ ਚਲਦਿਆਂ ਆਪਣੇ ਇਸ ਪਟਿਆਲੇ ਦੇ ਇਲਾਕੇ ਚ ਬਹਾਦਰਗੜ੍ਹ ਪਹੁੰਚੇ। ਇੱਥੇ ਸੈਫਦੀਨ ਦੇ ਕੋਲ ਸਤਿਗੁਰਾਂ ਨੇ ਚੁਮਾਸਾ ਕੱਟਿਆ। ਇੱਥੋਂ ਸਤਿਗੁਰੂ ਜੀ ਹੋਰ ਅਨੇਕਾਂ ਸਥਾਨਾਂ ਨੂੰ, ਇਹਨਾਂ ਇਸ ਸਥਾਨ ਨੂੰ ਵੀ ਪਵਿੱਤਰ ਕਰਦਿਆਂ, ਗੁਰਦੁਆਰਾ ਮੋਤੀ ਬਾਗ ਸਾਹਿਬ ਨੂੰ ਪਵਿੱਤਰ ਕਰਦਿਆਂ, ਇੱਥੇ ਸਦਾ ਵਰਤ ਦੇ ਲੰਗਰ ਲਾਉਂਦਿਆਂ, ਮੁਕਤੀ ਦੇ ਸਦਾ ਵਰਤ ਲੰਗਰ ਲਾਉਂਦਿਆਂ, ਸਮਾਣੇ ਸਮਾਣੇ ਤੋਂ ਫਿਰ ਸਤਿਗੁਰੂ ਜੀ ਚੀਕਾ ਕੈਂਥਲ ਇਹਨਾਂ ਇਲਾਕਿਆਂ ਚ ਹੁੰਦਿਆਂ ਹੋਇਆਂ ਜੀਂਦ, ਜੀਂਦ ਤੋਂ ਧਮਧਾਣ ਸਾਹਿਬ, ਧਮਧਾਣ ਸਾਹਿਬ ਤੋਂ ਆਗਰੇ ਪਹੁੰਚੇ ਨੇ। ਆਗਰੇ ਜਾ ਕੇ ਸਤਿਗੁਰੂ ਜੀ ਨੇ ਇੱਕ ਬਾਗ ਚ ਚਰਨ ਪਾਏ। ਉਸ ਬਾਗ ਵਿਚ ਜਦੋਂ ਸਤਿਗੁਰੂ ਜੀ ਉਤਰੇ ਤੇ ਮਹਾਰਾਜ ਜੀ ਦੇ ਸਾਹਮਣੇ ਇੱਕ ਆਜੜੀ ਆਇਆ ਜਿਹੜਾ ਬੱਕਰੀਆਂ ਚਾਰ ਰਿਹਾ ਸੀ। ਉਸ ਆਜੜੀ ਨੂੰ ਸੱਦ ਕੇ ਸਾਹਿਬਾਂ ਨੇ ਆਪਣੇ ਹੱਥ ਦੀ ਇੱਕ ਅੰਗੂਠੀ ਉਹਨੂੰ ਦਿੱਤੀ ਔਰ ਅੰਗੂਠੀ ਦੇ ਕੇ ਆਖਿਆ, ਤੂੰ ਇਸ ਨਗਰ ਦਾ ਭੇਤੀਆਂ ਜਾ, ਸਾਨੂੰ ਭੁੱਖ ਲੱਗੀ ਹੈ, ਇਹ ਕਿਸੇ ਹਲਵਾਈ ਕੋਲ ਗਿਰਵੀ ਰੱਖ ਕੇ ਇਹਦੇ ਬਦਲੇ ਦੇ ਵਿਚ ਸਾਡੇ ਕੋਲ ਵਾਸਤੇ ਮਠਿਆਈ ਲੈ ਆ। ਕਹਿਣ ਲੱਗਾ, ਜੀ ਮਠਿਆਈ ਪਾ ਕੇ ਕਾਹਦੇ ਚ ਲਿਆਵਾਂ। ਸਤਿਗੁਰਾਂ ਕੋਲ ਬੜਾ ਕੀਮਤੀ ਦੁਸ਼ਾਲਾ ਸੀ, ਦੁਸ਼ਾਲਾ ਲਾ ਕੇ ਇਹਨੂੰ ਦਿੱਤਾ ਤੇ ਆਖਿਆ, ਇਸ ਦੁਸ਼ਾਲੇ ਚ ਪਾ ਲਿਆ। ਸਿੱਖ ਵੇਖ ਕੇ ਹੈਰਾਨ ਹੋ ਰਹੇ ਨੇ, ਮਹਾਰਾਜ ਕੀ ਕਰ ਰਹੇ ਨੇ। ਅਸੀਂ ਸਤਿਗੁਰੂ ਜੀ ਨੂੰ ਮਹਾਰਾਜ ਜੀ ਨੂੰ ਬੇਨਤੀ ਕਰੀਏ, ਭਾਈ ਮਤੀ ਦਾਸ ਨੇ ਕਿਹਾ, ਮਹਾਰਾਜ ਇਹ ਛਾਪ ਤੇ ਦੁਸ਼ਾਲਾ ਕਿਉਂ ਦਿੰਦੇ ਹੋ? ਸਾਡੇ ਕੋਲ ਪੈਸੇ ਨੇ, ਅਸੀਂ ਪੈਸੇ ਦੇ ਦਿੰਦੇ ਹਾਂ ਮਠਿਆਈ ਵਾਸਤੇ, ਹੋਰ ਕੱਪੜਾ ਦੇ ਦਿੰਦੇ ਹਾਂ। ਮਹਾਰਾਜ ਜੀ ਕਹਿੰਦੇ, ਨਾ ਭਾਈ, ਇਹੀ ਚੀਜ਼ ਲੈ ਕੇ ਜਾਣ ਦਿਓ, ਬੜੀ ਕਾਹਲ ਹੈ। ਜਦੋਂ ਇਹ ਦੁਸ਼ਾਲਾ ਤੇ ਛਾਪ ਲੈ ਕੇ ਹਲਵਾਈ ਦੀ ਦੁਕਾਨ ਤੇ ਪਹੁੰਚਿਆ, ਅੱਗੋਂ ਹਲਵਾਈ ਨੇ ਜਦੋਂ ਛਾਪ ਵੇਖੀ ਤੇ ਪਹਿਲਾਂ ਇਹਨੂੰ ਪੁੱਛਿਆ ਵੀ ਕਿਹਦੀ ਚੋਰੀ ਕਰਕੇ ਲਿਆਇਆ। ਕਹਿਣ ਲੱਗਾ, ਜੀ ਚੋਰੀ ਨਹੀਂ ਕੀਤੀ, ਬਾਹਰ ਬਾਗ ਦੇ ਵਿਚ ਕੋਈ ਮਹਾਤਮਾ ਨੇ ਜਾਂ ਕੋਈ ਰਾਜਾ, ਮੈਨੂੰ ਨਹੀਂ ਪਤਾ, ਉਹਨਾਂ ਦੀ ਛਾਪ ਹੈ। ਜਦੋਂ ਇਹਨੇ ਛਾਪ ਰੱਖ ਲਈ ਤੇ ਮਠਿਆਈ ਦੇਣ ਲੱਗਾ, ਤੋਲ ਕੇ ਕਹਿੰਦਾ, ਪੌਣੀ ਕਾਹਦੇ ਚ ਹੈ? ਇਹਨੇ ਅੱਗੇ ਦੁਸ਼ਾਲਾ ਵਿਛਾ ਦਿੱਤਾ। ਹਲਵਾਈ ਨੇ ਉਸੇ ਵੇਲੇ ਬਾਂਹ ਫੜ ਲਈ ਵੀ ਹਜ਼ਾਰਾਂ ਰੁਪਏ ਦਾ ਏਡਾ ਕੀਮਤੀ ਦੁਸ਼ਾਲਾ ਮਠਿਆਈ ਪਾ ਕੇ ਖਰਾਬ ਕਰ ਰਿਹਾ, ਜ਼ਰੂਰ ਚੋਰੀ ਕਰਕੇ ਲਿਆ। ਇਹਦੀ ਬਾਂਹ ਫੜ ਕੇ ਦੁਸ਼ਾਲਾ ਤੇ ਮੁੰਦਰੀ ਲੈ ਕੇ ਜਿਹੜਾ ਆਗਰੇ ਦਾ ਦਰੋਗਾ ਸੀ ਉਹਦੇ ਕੋਲ ਚਲਾ ਗਿਆ। ਦਰੋਗੇ ਨੂੰ ਜਾ ਕੇ ਆਖਿਆ, ਦਰੋਗਾ ਸਾਹਿਬ, ਇਹ ਬੰਦਾ ਚੋਰ ਲੱਗਦਾ ਹੈ, ਆਹ ਵੇਖੋ ਕਿਤਨੀ ਕੀਮਤੀ ਛਾਪ ਹੈ, ਇਹ ਦੁਸ਼ਾਲਾ ਕਿਤਨਾ ਕੀਮਤੀ ਹੈ, ਕਿਸੇ ਰਾਜੇ ਦੇ ਖਜ਼ਾਨੇ ਦਾ ਲੱਗਦਾ ਹੈ, ਇਹਨੂੰ ਪੁੱਛੋ ਇਹ ਚੋਰੀ ਕਿੱਥੋਂ ਕਰਕੇ ਲਿਆ। ਦਰੋਗੇ ਨੇ ਪੁੱਛਿਆ, ਹਾਂ ਬਈ ਦੱਸ। ਕਹਿੰਦਾ, ਜੀ ਮੈਂ ਤਾਂ ਇੱਕ ਗਰੀਬ ਆਜੜੀ ਹਾਂ, ਇਹ ਛਾਪ ਤੇ ਦੁਸ਼ਾਲਾ ਮੇਰਾ ਨਹੀਂ, ਜਿਨ੍ਹਾਂ ਦਾ ਹੈ ਉਹ ਬਾਹਰ ਬਾਗ ਵਿਚ ਉਤਰੇ ਹੋਏ, ਉਥੇ ਜਾ ਕੇ ਉਹਨਾਂ ਨੂੰ ਮਿਲ ਸਕਦੇ। ਦਰੋਗਾ ਪਹਿਲਾਂ ਹੀ ਅਰਦਾਸਾਂ ਕਰਦਾ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਰੇ ਹੱਥ ਲੱਗ ਜਾਣ, ਮੈਂ ਬਾਦਸ਼ਾਹ ਔਰੰਗਜ਼ੇਬ ਨੂੰ ਭੇਟ ਕਰਕੇ ਉਹਨਾਂ ਨੂੰ ਪੇਸ਼ ਕਰਕੇ ਬਾਦਸ਼ਾਹ ਕੋਲੋਂ ਇਨਾਮ ਲਵਾਂਗਾ। ਦਰੋਗੇ ਦੀ ਉਹ ਅਰਦਾਸ ਮਨ ਨੂੰ ਜਿਵੇਂ ਕਬੂਲ ਹੋ ਗਈ। ਜਦੋਂ ਬਾਹਰ ਜਾ ਕੇ ਵੇਖਿਆ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ, ਉਸੇ ਵਕਤ ਇਹਨੇ ਸਿਪਾਹੀਆਂ ਨੂੰ ਸੱਦ ਕੇ ਸਤਿਗੁਰਾਂ ਨੂੰ ਗ੍ਰਿਫ਼ਤਾਰ ਕੀਤਾ ਔਰ ਉੱਥੇ ਕਿਲੇ ਦੇ ਵਿਚ ਰਾਤ ਰੱਖਿਆ ਤੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਸੁਨੇਹਾ ਭੇਜਿਆ, ਬਾਦਸ਼ਾਹ ਜਿਨ੍ਹਾਂ ਨੂੰ ਤੂੰ ਲੱਭ ਰਿਹਾ ਉਹ ਮੇਰੇ ਕੋਲ ਨੇ। ਔਰੰਗਜ਼ੇਬ ਨੇ ਦਿੱਲੀ ਤੋਂ ਫੌਜ ਦਾ ਦਸਤਾ ਭੇਜਿਆ ਕਿ ਗੁਰੂ ਜੀ ਨੂੰ ਕੱਲਿਆਂ ਨੂੰ ਨਾ ਲੈ ਕੇ ਆਇਆ ਜੇ, ਕਿਉਂਕਿ ਰਸਤੇ ਵਿਚ ਰਾਜਪੁਤਾਨੇ ਦੇ ਜਿਹੜੇ ਰਾਜੇ ਨੇ ਉਹ ਗੁਰੂ ਜੀ ਦੇ ਪ੍ਰੇਮੀ ਨੇ, ਕਿਤੇ ਹਮਲਾ ਕਰਕੇ ਉਹਨਾਂ ਨੂੰ ਛੁਡਾ ਕੇ ਨਾ ਲੈ ਜਾਣ। ਇਹਨੇ ਵੱਡਾ ਫੌਜ ਦਾ ਦਸਤਾ ਭੇਜਿਆ, ਉਸ ਫੌਜ ਦੇ ਵਿਚੋਂ ਨਜ਼ਰਬੰਦ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਲੀ ਲਿਆਂਦਾ ਗਿਆ। ਦਿੱਲੀ ਜਿਸ ਵੇਲੇ ਲਿਆਂਦਾ ਤੇ ਸਲਾਹ ਕੀਤੀ ਕਾਜ਼ੀਆਂ ਨੇ ਕਿ ਗੁਰੂ ਜੀ ਨੂੰ ਰਾਤ ਕਿੱਥੇ ਰੱਖਿਆ ਜਾਵੇ। ਪਹਿਲੀ ਰਾਤ ਕਹਿੰਦੇ, ਜੀ ਜਿਹੜੀ ਉਹ ਪ੍ਰੇਤ ਵਾਲੀ ਹਵੇਲੀ ਹੈ ਉਹਦੇ ਚ ਰੱਖੋ, ਕਿਉਂਕਿ ਉਸ ਹਵੇਲੀ ਵਿਚ ਜਿਹੜੇ ਵੀ ਬੰਦੇ ਨੂੰ ਰੱਖੀਦਾ ਉਹ ਸਵੇਰ ਤੱਕ ਜਾਂ ਤਾਂ ਉਹਦੀ ਮੌਤ ਹੋ ਜਾਂਦੀ ਹੈ ਜਾਂ ਉਹ ਪਾਗਲ ਹੋ ਜਾਂਦਾ, ਉਹਦੇ ਵਿਚ ਪ੍ਰੇਤ ਹੈ, ਉਹ ਕਿਸੇ ਨੂੰ ਉੱਥੇ ਰਾਤ ਰਹਿਣ ਨਹੀਂ ਦਿੰਦਾ, ਤੇ ਜੇ ਗੁਰੂ ਕਰਾਮਾਤੀ ਹੋਇਆ ਤੇ ਤਾਂ ਬਚ ਜਾਏਗਾ, ਨਹੀਂ ਤਾਂ ਰਾਤ ਨੂੰ ਉੱਥੇ ਹੀ ਉਹ ਪ੍ਰੇਤ ਨੇ ਇਹਨਾਂ ਨੂੰ ਰਹਿਣ ਨਹੀਂ ਦੇਣਾ। ਰਾਤ ਸਮੇਂ ਉਸ ਹਵੇਲੀ ਚ ਜਦੋਂ ਸਤਿਗੁਰਾਂ ਨੂੰ ਨਜ਼ਰਬੰਦ ਕੀਤਾ ਤੇ ਖਾਲਸਾ ਜੀ ਉਹ ਜਿਹੜਾ ਪ੍ਰੇਤ ਸੀ ਨਾ ਹਵੇਲੀ ਦਾ, ਉਹ ਨੌਵੇਂ ਪਾਤਸ਼ਾਹ ਦੇ ਸਨਮੁਖ ਪ੍ਰਗਟ ਹੋ ਗਿਆ। ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ, ਪਾਤਸ਼ਾਹ ਆ ਗਏ ਜੇ ਮੇਰੀ ਮੁਕਤੀ ਕਰਨ ਵਾਸਤੇ। ਮਹਾਰਾਜ ਜੀ ਕਹਿੰਦੇ ਕੌਣ ਹੈ? ਕਹਿੰਦਾ ਜੀ ਮੈਂ ਇਸ ਹਵੇਲੀ ਦਾ ਮਾਲਕ ਹਾਂ। ਜਦੋਂ ਮੈਂ ਮਰਨ ਲੱਗਾ ਸੀ ਉਦੋਂ ਮੇਰੇ ਮਨ ਚ ਇਸ ਹਵੇਲੀ ਦਾ ਫੁਰਨਾ ਸੀ। ਗੁਰਬਾਣੀ ਦਾ ਵੀ ਮਹਾਂਵਾਕ ਹੈ, ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵੱਲ ਵਾਲੇ ਉਤਰੈ। ਜਿਹੜਾ ਅੰਤ ਸਮੇਂ ਮੰਦਰਾਂ ਦਾ ਮਕਾਨਾਂ ਦਾ ਚਿੰਤਨ ਕਰਦਾ ਤੇ ਮੰਦਰਾਂ ਮਕਾਨਾਂ ਦਾ ਚਿੰਤਨ ਕਰਕੇ ਮਰਦਾ, ਉਹਨੂੰ ਉਹਨਾਂ ਮੰਦਰਾਂ ਮਕਾਨਾਂ ਵਿੱਚ ਹੀ ਪ੍ਰੇਤ ਬਣ ਕੇ ਭਟਕਣਾ ਪੈਂਦਾ। ਮਹਾਰਾਜ ਮੈਂ ਵੀ ਇਸੇ ਤਰ੍ਹਾਂ ਮਰਿਆ ਤੇ ਹੁਣ ਇੱਥੇ ਪ੍ਰੇਤ ਬਣ ਕੇ ਭਟਕ ਰਿਹਾ, ਕਿਰਪਾ ਕਰਕੇ ਮੇਰੀ ਕਲਿਆਣ ਕਰੋ। ਸਤਿਗੁਰੂ ਜੀ ਵਾਸਤੇ ਗੰਨੇ ਲੈ ਕੇ ਆਇਆ ਤੇ ਕਹਿੰਦੇ ਮਹਾਰਾਜ ਜੀ ਨੇ ਜਦੋਂ ਗੰਨੇ ਚੂਪੇ ਤੇ ਗੰਨੇ ਚੂਪ ਕੇ ਛਿੱਲੜ ਸੁੱਟੇ ਨਾ, ਉਹ ਛਿੱਲੜ ਜਦੋਂ ਇਹਨੇ ਮੂੰਹ ਚ ਪਾਏ ਪ੍ਰੇਤ ਨੇ, ਸਤਿਗੁਰਾਂ ਦਾ ਸੀਤ ਪ੍ਰਸ਼ਾਦ ਛਕਦਿਆਂ ਪ੍ਰੇਤ ਦੀ ਮੁਕਤੀ ਹੋ ਗਈ। ਮੇਰੇ ਸਤਿਗੁਰੂ ਜੀ ਨੇ ਪ੍ਰੇਤ ਵੀ ਤਾਰ ਦਿੱਤੇ, ਪਸ਼ੂ ਪ੍ਰੇਤ ਮੁਗਦ ਕੋ ਤਾਰੇ ਪਾਹਨ ਪਾਰ ਉਤਾਰੇ। ਸਤਿਗੁਰਾਂ ਨੇ ਪ੍ਰੇਤ ਵੀ ਤਾਰ ਦਿੱਤੇ ਨੇ ਨੌਵੇਂ ਪਾਤਸ਼ਾਹ ਨੇ। ਤੇ ਕਹਿੰਦੇ ਜਦੋਂ ਇਧਰ ਭਾਈ ਮਤੀ ਦਾਸ ਜੀ ਵੱਲ ਮਹਾਰਾਜ ਜੀ ਨੇ ਬਾਹਰ ਛਿੱਲੜ ਸੁੱਟੇ, ਉਹਨਾਂ ਨੇ ਜਦੋਂ ਛਿੱਲੜ ਖਾਧੇ ਨਾ ਸਤਿਗੁਰਾਂ ਦੇ ਸੀਤ ਪ੍ਰਸ਼ਾਦ ਜਾਣ ਕੇ, ਉਹਨਾਂ ਚ ਕਰਾਮਾਤ ਆ ਗਈ, ਸ਼ਕਤੀ ਆ ਗਈ। ਮਹਾਰਾਜ ਨੌਵੇਂ ਪਾਤਸ਼ਾਹ ਨੂੰ ਕਹਿਣ ਲੱਗੇ, ਸਤਿਗੁਰੂ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਲਾਹੌਰ ਤੇ ਦਿੱਲੀ ਨੂੰ ਦੋਹਾਂ ਤਲੀਆਂ ਤੇ ਰੱਖ ਕੇ ਭੇੜ ਕੇ ਖਤਮ ਕਰ ਦਿਆਂ। ਮਹਾਰਾਜ ਜੀ ਆਖਿਆ, ਮਤੀ ਦਾਸ ਲਾਹੌਰ ਤੇ ਦਿੱਲੀ ਬਾਅਦ ਚ ਪੜਾ ਲਈ, ਪਹਿਲਾਂ ਸਾਨੂੰ ਪਿਆਸ ਲੱਗੀ ਹੈ, ਜਾਂ ਸਾਡੇ ਵਾਸਤੇ ਕਟੋਰਾ ਲੈ ਜਾ, ਜਮਨਾ ਵਿੱਚੋਂ ਪਾਣੀ ਭਰ ਕੇ ਲਿਆ। ਭਾਈ ਮਤੀ ਦਾਸ ਜੀ ਕਟੋਰਾ ਪਾਣੀ ਦਾ ਭਰਨ ਵਾਸਤੇ ਗਏ, ਭਰ ਕੇ ਲੈ ਆਏ। ਮਹਾਰਾਜ ਲਓ ਜਲ, ਸਤਿਗੁਰੂ ਜੀ ਕਹਿੰਦੇ ਹੁਣ ਇੱਛਾ ਨਹੀਂ ਰਹੀ, ਏਦਾਂ ਕਰ ਇਹ ਕਟੋਰਾ ਪਾਣੀ ਦਾ ਜਾ ਕੇ ਜਮਨਾ ਚ ਵਾਪਸ ਸੁੱਟਿਆ। ਭਾਈ ਮਤੀ ਦਾਸ ਜੀ ਵਾਪਸ ਗਏ, ਕਟੋਰਾ ਪਾਣੀ ਦਾ ਜਮਨਾ ਦੇ ਵਿੱਚ ਸੁੱਟ ਦਿੱਤਾ। ਆ ਗਏ ਮਹਾਰਾਜ ਜੀ, ਕਹਿਣ ਲੱਗੇ ਹਾਂ ਮਤੀ ਦਾਸ, ਦੱਸੋ ਜਦੋਂ ਜਮਨਾ ਵਿੱਚੋਂ ਕਟੋਰਾ ਪਾਣੀ ਦਾ ਭਰਿਆ ਸੀ, ਇਸ ਪਾਣੀ ਨਦੀ ਵਿੱਚ ਘਟ ਗਿਆ ਸੀ, ਤੇ ਜਦੋਂ ਪਾਣੀ ਉਹਦੇ ਚ ਦੁਬਾਰਾ ਭਰ ਕੇ ਆਏ ਹੋ, ਸੁੱਟ ਕੇ ਆਏ ਹੋ, ਕਿ ਜਮਨਾ ਬਾਹਰ ਆ ਕੇ ਵਗਣ ਲੱਗ ਪਈ ਸੀ? ਭਾਈ ਮਤੀ ਦਾਸ ਜੀ ਕਹਿੰਦੇ ਮਹਾਰਾਜ ਇਹ ਕਿਹੋ ਜਿਹੇ ਬਚਨ ਨੇ, ਕਦੇ ਕਟੋਰਿਆਂ ਨਾਲ ਵੀ ਪਾਣੀ ਘਟਿਆ ਜਾਂ ਵਧਿਆ ਜਮਨਾ ਦਾ, ਨਦੀਆਂ ਦਾ? ਤੇ ਮਹਾਰਾਜ ਜੀ ਕਹਿੰਦੇ, ਭਾਈ ਮਤੀ ਦਾਸ, ਗੁਰੂ ਸਮੁੰਦਰ ਨਦੀ ਸਭ ਸਿੱਖੀ, ਗੁਰੂ ਸਮੁੰਦਰ ਹੈ ਤੇ ਸਿੱਖ ਜਿਹੜੇ ਨੇ ਉਹ ਨਦੀਆਂ ਨੇ, ਤੇ ਜੇ ਗੁਰੂ ਸਮੁੰਦਰ ਹੈ ਕਰਾਮਾਤਾਂ ਦਾ, ਤੇ ਦੱਸ ਜੇ ਤੇਰੇ ਕੋਲ ਕਟੋਰਾ ਮਾਤਰ ਆ ਗਈ ਹੈ ਤੇ ਤੇਰੇ ਕੋਲ ਅੰਦਰ ਜਰੀ ਨਹੀਂ ਜਾਂਦੀ, ਜਜ਼ਬ ਨਹੀਂ ਹੁੰਦੀ? ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਲੀਲਾ ਹੈ, ਮੈਂ ਇਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਦਾ। ਅਗਲੇ ਦਿਨ ਸਤਿਗੁਰੂ ਨੌਵੇਂ ਪਾਤਸ਼ਾਹ ਨੂੰ ਬਾਦਸ਼ਾਹ ਔਰੰਗਜ਼ੇਬ ਕੋਲ ਪੇਸ਼ ਕੀਤਾ ਗਿਆ। ਬਾਦਸ਼ਾਹ ਔਰੰਗਜ਼ੇਬ, ਇਹਨੇ ਰਾਜਨੀਤੀ ਦੇ ਜਿਹੜੇ ਚਾਰ ਭੇਦ ਹੁੰਦੇ ਨੇ, ਸਾਮ ਦਾਮ ਡੰਡ ਭੇਦ, ਇਹਨੇ ਪਹਿਲਾਂ ਬੜੇ ਪਿਆਰ ਨਾਲ ਗੁਰੂ ਸਾਹਿਬ ਦਾ ਸਤਿਕਾਰ ਕੀਤਾ। ਆਓ ਮਹਾਰਾਜ, ਹਿੰਦ ਦੇ ਪੀਰ ਜੀ ਬੈਠੋ। ਬੜੇ ਸਤਿਕਾਰ ਨਾਲ ਗੁਰੂ ਸਾਹਿਬ ਨੂੰ ਬਿਠਾਇਆ, ਬਿਠਾ ਕੇ ਕਹਿਣ ਲੱਗਾ, ਜੀ ਮੈਂ ਚਾਹੁੰਦਾ ਆ ਹਿੰਦੂ ਤੇ ਮੁਸਲਮਾਨ ਆਪਸ ਵਿੱਚ ਲੜੀ ਜਾਂਦੇ ਨੇ, ਨਾਲੇ ਜਿਹੜੇ ਹਿੰਦੂ ਨੇ ਬੁੱਤ ਪੂਜਦੇ ਨੇ, ਤੇ ਬੁੱਤ ਪੂਜਣਾ ਤੁਹਾਡੇ ਮਤ ਦੇ ਵਿੱਚ ਵੀ ਵਿਰੋਧ ਹੈ, ਮੈਂ ਚਾਹੁੰਦਾ ਇਹਨਾਂ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾ ਦਿਆਂ। ਤੇ ਜਦੋਂ ਇਹ ਆਪਸ ਵਿੱਚ ਜਦੋਂ ਮੁਸਲਮਾਨ ਬਣ ਜਾਣਗੇ, ਫਿਰ ਇਹਨਾਂ ਦਾ ਝਗੜਾ ਵੀ ਨਹੀਂ ਹੋਣ ਲੱਗਾ। ਮਹਾਰਾਜ ਜੀ ਕਹਿਣ ਲੱਗੇ, ਔਰੰਗਜ਼ੇਬ ਪਹਿਲਾਂ ਇਹ ਦੱਸ, ਤੇਰਾ ਬਾਪ ਮੁਸਲਮਾਨ ਸੀ? ਤੇਰੇ ਭਰਾ ਮੁਸਲਮਾਨ ਸਨ? ਕਹਿੰਦਾ ਜੀ ਹਾਂ। ਮਹਾਰਾਜ ਕਹਿੰਦੇ, ਜੇ ਉਹ ਮੁਸਲਮਾਨ ਸਨ ਤੇ ਤੂੰ ਉਹਨਾਂ ਨਾਲ ਲੜ ਕੇ ਉਹਨਾਂ ਦਾ ਕਤਲ ਕਰਕੇ ਕਿਉਂ ਗੱਦੀ ਤੇ ਬੈਠਾ? ਕਿ ਮੁਸਲਮਾਨ ਆਪਸ ਚ ਲੜਦੇ ਨਹੀਂ, ਇਹਨਾਂ ਦਾ ਆਪਸ ਚ ਝਗੜਾ ਨਹੀਂ ਹੁੰਦਾ? ਕਿ ਤੇਰੇ ਭਰਾ ਮੁਸਲਮਾਨ ਨਹੀਂ ਸੀ, ਤੇਰਾ ਬਾਪ ਮੁਸਲਮਾਨ ਨਹੀਂ ਸੀ? ਔਰੰਗਜ਼ੇਬ ਕਹਿਣ ਲੱਗਾ, ਜੀ ਮੈਂ ਬਹੁਤੀਆਂ ਗੱਲਾਂ ਦੀ ਵਿਚਾਰ ਨਹੀਂ ਕਰਦਾ, ਮੈਂ ਚਾਹੁੰਦਾ ਦੋਹਾਂ ਤੋਂ ਇੱਕ ਕਰਦੇ ਆ। ਮਹਾਰਾਜ ਜੀ ਕਹਿੰਦੇ, ਤੇਰੇ ਚਾਹਣ ਨਾਲ ਕੀ ਹੁੰਦਾ? ਤੂੰ ਤਾਂ ਇੱਕ ਸਧਾਰਨ ਜਿਹਾ ਵਿਅਕਤੀ ਹੈ, ਹੋਣਾ ਤਾਂ ਉਹ ਹੈ ਜੋ ਖੁਦਾ ਨੂੰ ਚਾਹੁੰਦਾ, ਜੋ ਖੁਦਾ ਦੇ ਮਨ ਨੂੰ ਭਾਉਂਦਾ ਹੈ, ਜੋ ਖੁਦਾ ਦੀ ਮਰਜ਼ੀ ਹੈ ਹੋਏਗਾ। ਔਰੰਗਜ਼ੇਬ ਕਹਿੰਦਾ, ਖੁਦਾ ਦੀ ਮਰਜ਼ੀ ਕੀ ਹੈ, ਕਿਵੇਂ ਪਤਾ ਲਾਈਏ? ਮਹਾਰਾਜ ਜੀ ਕਹਿਣ ਲੱਗੇ, ਏਦਾਂ ਕਰ, ਸਾਡੇ ਸੱਤ ਮਣ ਕਾਲੀਆਂ ਮਿਰਚਾਂ ਮੰਗਾ। ਸਾਡੇ ਸੱਤ ਮਣ ਕਾਲੀਆਂ ਮਿਰਚਾਂ ਮੰਗਾਈਆਂ ਗਈਆਂ, ਪਰ ਅੱਜ ਕਹਿੰਦੇ ਸਾੜ ਦਿਓ ਇਹਨਾਂ ਨੂੰ, ਅੱਗ ਲਾ ਕੇ ਸਾੜ ਦਿੱਤੀਆਂ, ਜਦੋਂ ਸਾੜ ਕੇ ਸਵਾਹ ਕਰ ਦਿੱਤੀਆਂ ਤੇ ਪਾਤਸ਼ਾਹ ਕਹਿੰਦੇ ਹੁਣ ਇਹਨਾਂ ਦਾ ਕੱਪੜ ਛਾਣ ਕਰੋ। ਜਦੋਂ ਕੱਪੜ ਛਾਣ ਕੀਤਾ ਤੇ ਤਿੰਨ ਸਾਬਤ ਕਾਲੀਆਂ ਮਿਰਚਾਂ ਬਚੀਆਂ, ਉਹ ਤਿੰਨ ਸਾਬਤ ਮਿਰਚਾਂ ਬਾਦਸ਼ਾਹ ਔਰੰਗਜ਼ੇਬ ਨੂੰ ਮਹਾਰਾਜ ਜੀ ਨੇ ਤਲੀ ਤੇ ਰੱਖਦਿਆਂ ਆਖਿਆ, ਔਰੰਗਜ਼ੇਬ ਇਹ ਖੁਦਾ ਦੀ ਮਰਜ਼ੀ ਹੈ। ਕਹਿੰਦਾ ਜੀ ਮੈਨੂੰ ਸਮਝ ਨਹੀਂ ਆਈ। ਮਹਾਰਾਜ ਜੀ ਕਹਿੰਦੇ ਤੇਰੀ ਮਰਜ਼ੀ ਹੈ, ਤੂੰ ਦੋ ਤੋਂ ਇੱਕ ਕਰਨਾ ਚਾਹੁੰਦਾ, ਪਰ ਖੁਦਾ ਦੀ ਮਰਜ਼ੀ ਹੈ ਉਹ ਦੋਹਾਂ ਤੋਂ ਤਿੰਨ ਬਣਾਉਣਾ ਚਾਹੁੰਦਾ ਹੈ। ਕਿਉਂਕਿ ਦਹੂ ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁਰ ਤੀਸਰਾ ਪੰਥ ਕੀਜੈ ਪ੍ਰਧਾਨੀ। ਕਹਿੰਦਾ ਜੀ ਤੀਸਰਾ ਪੰਥ ਕਿਹੜਾ ਚੱਲਣ ਲੱਗਾ ਹੈ? ਮਹਾਰਾਜ ਜੀ ਕਹਿੰਦੇ ਦਸਵੇਂ ਜਾਮੇ ਚ ਅਸੀਂ ਆਪਣਾ ਤੀਸਰਾ ਪੰਥ ਖਾਲਸਾ ਪੰਥ ਸਿਰਜਣ ਲੱਗੇ ਹਾਂ, ਜਿਹੜਾ ਇਹਨਾਂ ਦੋਹਾਂ ਤੋਂ ਨਿਰਾਲਾ ਹੋਵੇਗਾ, ਜੋ ਨਾ ਹਿੰਦੂ ਹੋਵੇਗਾ ਨਾ ਮੁਸਲਮਾਨ ਹੋਵੇਗਾ, ਦੋਹਾਂ ਤੋਂ ਨਿਆਰਾ ਹੋਵੇਗਾ, ਉਹ ਪੰਥ ਅਸੀਂ ਆਪਣਾ ਆਉਣ ਵਾਲੇ ਸਮੇਂ ਚ ਸਿਰਜਣਾ ਹੈ। ਔਰੰਗਜ਼ੇਬ ਨੇ ਆਖਿਆ ਜੀ ਇਹਨਾਂ ਇਸ ਤਰ੍ਹਾਂ ਗੱਲ ਨਹੀਂ ਮੰਨਣੀ, ਆਖਿਆ ਇਹਨਾਂ ਨੂੰ ਨਜ਼ਰ ਬੰਦ ਕਰੋ, ਇਹਨਾਂ ਦਾ ਖਾਣਾ ਪੀਣਾ ਬੰਦ ਕਰ ਦਿਓ, ਭੋਜਨ ਨਹੀਂ ਦੇਣਾ, ਪੀਣ ਨੂੰ ਜਲ ਨਹੀਂ ਦੇਣਾ। ਮੇਰੇ ਸਤਿਗੁਰਾਂ ਨੂੰ ਨਜ਼ਰ ਬੰਦ ਕੀਤਾ, ਪਰ ਸਤਿਗੁਰਾਂ ਨੂੰ ਨਜ਼ਰ ਬੰਦ ਕੌਣ ਰੱਖ ਸਕਦਾ ਹੈ? ਉਧਰ ਦਿੱਲੀ ਵਿੱਚ ਇੱਕ ਗੁਰੂ ਕਾ ਪਿਆਰ ਵਾਲਾ ਸਿੱਖ ਹੈ, ਉਹਨੇ ਅਰਦਾਸ ਕੀਤੀ ਹੈ, ਪਾਤਸ਼ਾਹ ਮੈਂ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਤੇ ਮੇਰੀ ਭਾਵਨਾ ਹੈ ਕਿ ਤੁਸੀਂ ਮੇਰੇ ਘਰ ਆ ਕੇ ਲੰਗਰ ਛਕੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੇ ਘਰ ਜੇਲ੍ਹ ਦੇ ਵਿੱਚੋਂ ਗੁਪਤ ਰੂਪ ਵਿੱਚ ਆ ਕੇ ਲੰਗਰ ਛਕਿਆ, ਤੇ ਕਾਜੀ ਨੇ ਕਿਤੇ ਘਰੋਂ ਨਿਕਲਦਿਆਂ ਬਾਹਰ ਵੇਖ ਲਿਆ। ਉਹਨੇ ਆ ਕੇ ਪਹਿਲਾਂ ਦਰੋਗੇ ਨੂੰ ਝਾੜਿਆ ਕਿ ਤੂੰ ਲੱਗਦਾ ਗੁਰੂ ਜੀ ਨਾਲ ਰਲ ਗਿਆ। ਉਹ ਕਹਿੰਦਾ ਨਹੀਂ, ਗੁਰੂ ਜੀ ਤਾਂ ਮੇਰੇ ਸਾਹਮਣੇ ਇੱਥੇ ਬੈਠੇ ਸਨ। ਕਾਜੀ ਰੋਜ਼ ਵੇਖਦਾ ਵੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਜਮਨਾ ਚ ਇਸ਼ਨਾਨ ਕਰਨ ਵੀ ਜਾਂਦੇ ਨੇ, ਹਰ ਰੋਜ਼ ਸਤਿਗੁਰੂ ਜੀ ਜਮਨਾ ਦੇ ਨਦੀ ਚ ਨਹਾਉਣ ਵਾਸਤੇ ਇਸ਼ਨਾਨ ਲਈ ਵੀ ਜਾਂਦੇ ਨੇ। ਜਦੋਂ ਜਾ ਕੇ ਜੇਲ੍ਹ ਚ ਵੇਖਦਾ ਉੱਥੇ ਵੀ ਬੈਠੇ ਦਿਸਦੇ ਨੇ, ਤੇ ਜਦੋਂ ਬਾਹਰ ਜਮਨਾ ਦੇ ਕੰਢੇ ਤੇ ਵੇਖਦਾ ਤੇ ਉੱਥੇ ਵੀ ਇਸ਼ਨਾਨ ਕਰਦੇ ਬੈਠੇ ਨੇ, ਤੇ ਜੇਲ੍ਹ ਵਿੱਚ ਵੀ ਬੈਠੇ ਮਹਾਰਾਜ ਜੀ ਆਪਣੇ ਕਹੇ ਹੋਏ ਉਹਨਾਂ ਬਚਨਾਂ ਨੂੰ ਸਾਰਥਕ ਰੂਪ ਦੇ ਰਹੇ ਨੇ ਜੋ ਸਤਿਗੁਰਾਂ ਨੇ ਉਚਾਰਨ ਕੀਤੇ ਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ ਦੇ ਇਹਨਾਂ ਬਚਨਾਂ ਨੂੰ ਪੂਰਨ ਤੌਰ ਤੇ ਕਮਾ ਰਹੇ ਨੇ। ਤੇ ਕਹਿੰਦੇ ਇਧਰ ਕਾਜੀਆਂ ਨੇ ਉਸ ਵਕਤ ਸਲਾਹ ਕੀਤੀ ਵੀ ਇਹਨਾਂ ਦਾ ਧਰਮ ਪਤਿਤ ਕਰੀਏ। ਇਹਨਾਂ ਨੇ ਗਾਂ ਦਾ ਮਾਸ ਰਿੰਨ ਲਿਆ, ਗਊ ਦਾ ਮਾਸ ਰਿੰਨ ਕੇ ਇੱਕ ਭਾਂਡੇ ਚ ਪਾ ਕੇ ਉਤਰੋਂ ਢੱਕ ਕੇ ਗੁਰੂ ਸਾਹਿਬ ਕੋਲ ਲੈ ਆਏ। ਅੱਗੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚੌਂਕੜਾ ਬਾਰੀ ਬੈਠੇ ਸਨ। ਜਦੋਂ ਲੈ ਆਏ, ਮਹਾਰਾਜ ਜੀ ਸੁਖਮਣੀ ਸਾਹਿਬ ਦਾ ਪਾਠ ਕਰ ਰਹੇ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪੰਕਤੀ ਪੜ ਰਹੇ ਸਨ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਇਹ ਪੰਕਤੀ ਪੜ ਰਹੇ ਸਨ ਜਦੋਂ ਇਹ ਮਾਸ ਲੈ ਆਏ। ਮਹਾਰਾਜ ਪੁੱਛਿਆ ਕੀ ਹੈ? ਕਹਿੰਦੇ ਜੀ ਭੋਜਨ ਹੈ। ਪਾਤਸ਼ਾਹ ਕਹਿੰਦੇ ਵੇਖ ਲਓ ਫਿਰ ਤੁਹਾਡੀ ਭਾਵਨਾ ਨੂੰ ਹੀ ਫਲ ਲੱਗਣਾ ਜਿਹੋ ਜਿਹੀ ਲੈ ਕੇ ਆਏ ਹੋ। ਗੁਰੂ ਨਾਨਕ ਸਾਹਿਬ ਦਾ ਤਾਂ ਘਰ ਹੈ ਸ਼ੀਸ਼ਾ, ਜਿਹੋ ਜਿਹਾ ਮੂੰਹ ਲੈ ਕੇ ਵੇਖੋਗੇ ਉਹ ਜਿਹਾ ਹੀ ਨਜ਼ਰ ਆਉਣਾ। ਜਦੋਂ ਇਹਨਾਂ ਨੇ ਉੱਤੋਂ ਚਾਦਰ ਚੁੱਕੀ ਨਾ, ਕੱਪੜਾ ਚੁੱਕਿਆ, ਤੇ ਜਿਹੜਾ ਉਹ ਗਊ ਦਾ ਮਾਸ ਸੀ ਉਹਦੇ ਵਿੱਚੋਂ ਸੂਰ ਬਣ ਕੇ ਬਾਹਰ ਨਿਕਲਿਆ। ਸੂਰ ਪਿੱਛੇ ਪਿੱਛੇ ਘੁਰ ਘੁਰ ਕਰਦੇ ਫਿਰਨ, ਹੁਣ ਮੁਸਲਮਾਨਾਂ ਵਾਸਤੇ ਸੂਰ ਹਰਾਮ ਹੈ। ਔਰੰਗਜ਼ੇਬ ਨੇ ਸੁਨੇਹਾ ਭੇਜਿਆ ਜੀ ਤੁਸੀਂ ਤਾਂ ਕਰਾਮਾਤ ਵਿਖਾਈ ਹੈ। ਮਹਾਰਾਜ ਜੀ ਕਹਿੰਦੇ ਅਸੀਂ ਕਰਾਮਾਤ ਨਹੀਂ ਵਿਖਾਈ, ਤੁਹਾਡੀ ਭਾਵਨਾ ਦਾ ਫਲ ਤੁਹਾਨੂੰ ਮਿਲਿਆ, ਤੁਸੀਂ ਸਾਡਾ ਧਰਮ ਪਤਿਤ ਕਰਨਾ ਚਾਹੁੰਦੇ ਸੀ, ਖੁਦਾ ਨੇ ਤੁਹਾਡਾ ਧਰਮ ਪਤਿਤ ਕਰ ਦਿੱਤਾ, ਤੁਹਾਡੇ ਵਾਸਤੇ ਸੂਰ ਹਰਾਮ ਹੈ। ਕਹਿੰਦੇ ਇਸ ਤਰ੍ਹਾਂ ਮਹਾਰਾਜ ਜੀ ਨੂੰ ਵੇਖ ਕੇ ਕਾਜੀ ਕਹਿਣ ਲੱਗੇ ਜੀ ਕਿਤੇ ਇੱਥੋਂ ਚਲੇ ਹੀ ਨਾ ਜਾਣ, ਇਹਨਾਂ ਨੂੰ ਲੋਹੇ ਦੇ ਪਿੰਜਰੇ ਚ ਕੈਦੀ ਕਰੀਏ, ਜਿਹਦੇ ਵਿੱਚੋਂ ਇਹ ਬਾਹਰ ਨਾ ਨਿਕਲ ਸਕਣ, ਇਹਨਾਂ ਦਾ ਕੋਈ ਮੰਤਰ ਜੰਤਰ ਨਾ ਚੱਲੇ। ਲੋਹੇ ਦੇ ਪਿੰਜਰੇ ਦੇ ਵਿੱਚ ਕੋਈ ਮੰਤਰ ਜੰਤਰ ਨਹੀਂ ਚੱਲਦਾ, ਪਿੰਜਰੇ ਚ ਸਤਿਗੁਰਾਂ ਨੂੰ ਰੱਖਿਆ, ਇਹੋ ਜਿਹਾ ਪਿੰਜਰਾ ਜਿਹਦੇ ਚ ਮੇਰੇ ਨਾਵੇਂ ਪਾਤਸ਼ਾਹ ਨਾ ਖਲੋ ਸਕਦੇ ਸਨ ਨਾ ਬਹਿ ਸਕਦੇ ਸਨ, ਵਿੱਚ ਸੂਲ ਲੱਗੇ ਹੋਏ, ਜੇ ਹਿਲਦੇ ਵੀ ਸੀ ਤੇ ਲੋਹੇ ਦੇ ਉਹ ਤਿੱਖੇ ਸੂਲ ਸਤਿਗੁਰਾਂ ਦੇ ਤਨ ਨੂੰ ਚੁੱਭਦੇ ਸਨ। ਮੇਰੇ ਪਾਤਸ਼ਾਹ ਜੀ ਦੇ ਨੇਤਰਾਂ ਦੇ ਸਾਹਮਣੇ ਸਾਹਿਬ ਦੇ ਜਾਨ ਨਾਲੋਂ ਵੀ ਪਿਆਰੇ ਸੇਵਕ ਦੀਵਾਨ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕੀਤਾ ਜਾਣ ਲੱਗਾ। ਕਹਿੰਦੇ ਇਹਨਾਂ ਦੇ ਸਿੱਖਾਂ ਨੂੰ ਸ਼ਹੀਦ ਕਰੋ ਤਾਂ ਇਹਨਾਂ ਨੂੰ ਦਰਦ ਹੋਏਗੀ। ਔਰੰਗਜ਼ੇਬ ਮਤੀ ਦਾਸ ਨੂੰ ਕਹਿੰਦਾ, ਮਤੀ ਦਾਸ ਕਿਉਂ ਆਪਣੀ ਜਾਨ ਦਾ ਦੁਸ਼ਮਣ ਬਣਿਆ? ਹਾਲੇ ਵੀ ਸਮਾਂ, ਮੈਂ ਤੈਨੂੰ ਆਪਣਾ ਜਵਾਈ ਬਣਾਉਣ ਨੂੰ ਤਿਆਰ ਹਾਂ, ਆਪਣੀ ਲੜਕੀ ਦਾ ਰਿਸ਼ਤਾ ਦੇਣ ਨੂੰ ਤਿਆਰ ਹਾਂ, ਤੇ ਕਹਿੰਦੇ ਦੀਵਾਨ ਭਾਈ ਮਤੀ ਦਾਸ ਜੀ ਉਦੋਂ ਹੱਸ ਪਏ। ਜਦੋਂ ਹੱਸੇ ਤੇ ਔਰੰਗਜ਼ੇਬ ਕਹਿੰਦਾ ਤੁਸੀਂ ਹੱਸੇ ਕਿਉਂ? ਦੀਵਾਨ ਮਤੀ ਦਾਸ ਜੀ ਕਹਿੰਦੇ ਮੈਂ ਹੱਸ ਰਿਹਾ, ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਜਿਹੜਾ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਨੂੰ ਨਿਲਾਮ ਕਰਦਿਆਂ ਦੇਰੀ ਨਹੀਂ ਲਾਉਂਦਾ, ਅੱਜ ਆਪਣੀ ਲੜਕੀ ਦੀ ਇੱਜ਼ਤ ਮੇਰੇ ਜੇ ਨਿਮਾਣੇ ਜੇ ਸਿੱਖ ਨੂੰ ਦੇਣ ਨੂੰ ਤਿਆਰ ਹੈ। ਤੇ ਮੈਂ ਗੁਰੂ ਘਰ ਦਾ ਸਿੱਖ ਹਾਂ ਤੇ ਮੈਂ ਨਿਮਾਣੇ ਜੇ ਸਿੱਖ ਨੂੰ ਤੂੰ ਏਡੀ ਵੱਡੀ ਪਦਵੀ ਦੇਣ ਨੂੰ ਤਿਆਰ ਹੈ, ਸਿੱਖੀ ਕਰਕੇ ਮੈਨੂੰ ਇਹ ਪਦਵੀ ਮਿਲਣ ਲੱਗੀ ਹੈ, ਮੈਂ ਸਤਿਗੁਰਾਂ ਦੀ ਸਿੱਖੀ ਭਲਾ ਕਿਵੇਂ ਤਿਆਗ ਦਿਆਂ? ਦੀਵਾਨ ਮਤੀ ਦਾਸ ਦਾ ਇਨਕਾਰ ਸੁਣ ਕੇ ਹੁਕਮ ਕੀਤਾ ਇਹਦੇ ਤੇ ਆਰਾ ਚਲਾਓ। ਜਦੋਂ ਆਰਾ ਚਲਾਉਣ ਲੱਗੇ ਤੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਨੇ ਕਿ ਭਾਈ ਮਤੀ ਦਾਸ ਜੀ ਨੇ ਆਖਿਆ ਸਾਲ ਦੇ ਨਾਲ ਪਹਿਲਾਂ ਤੁਸੀਂ ਨਿਸ਼ਾਨ ਲਾ ਲਓ, ਸਾਲ ਕਰ ਲਓ, ਜਿਵੇਂ ਸਾਲ ਹੁੰਦੀ ਨਾ ਮਿਸਤਰੀਆਂ ਕੋਲ, ਵੀ ਸਿੱਧਾ ਆਰਾ ਚਲਾਉਣਾ, ਕਿਤੇ ਤੁਹਾਡਾ ਆਰਾ ਵਿੰਗਾ ਨਾ ਚੱਲੇ। ਜਲਾਦ ਕਹਿੰਦੇ ਆਰਾ ਹੀ ਚੱਲਣਾ, ਤਨ ਨੂੰ ਚੀਰਨਾ, ਜੇ ਵਿੰਗਾ ਚੱਲ ਵੀ ਜਾਏ ਤਾਂ ਕੀ ਹੈ? ਕਹਿੰਦਾ ਵਿੰਗਾ ਤੁਹਾਡੇ ਕੋਲੋਂ ਚੱਲੇਗਾ ਤੇ ਆਉਣ ਵਾਲੇ ਸਮੇਂ ਚ ਕੱਲ ਨੂੰ ਕੋਈ ਇਹ ਨਾ ਕਹਿ ਦੇ ਕਿ ਦੀਵਾਨ ਮਤੀ ਦਾਸ ਦੇ ਸਿਰ ਤੇ ਆਰਾ ਚੱਲਿਆ ਤੇ ਉਹ ਹਿੱਲ ਗਿਆ ਸੀ ਪੀੜ ਨਾਲ, ਤਾਂ ਆਰਾ ਵਿੰਗਾ ਚੱਲਿਆ, ਕਿਤੇ ਮੇਰੀ ਸ਼ਹਾਦਤ ਦੇ ਉੱਤੇ ਕੋਈ ਕਲੰਕ ਨਾ ਲੱਗ ਜਾਏ। ਇਸ ਕਰਕੇ ਤੁਹਾਡਾ ਆਰਾ ਸਿੱਧਾ ਚੱਲਣਾ ਚਾਹੀਦਾ। ਉਧਰ ਆਰਾ ਚੱਲ ਰਿਹਾ, ਕਹਿੰਦੇ ਤੁਸੀਂ ਆਪਣਾ ਆਰਾ ਤਿੱਖਾ ਕਰੋ, ਮੈਂ ਆਪਣਾ ਮਨ ਤਿੱਖਾ ਕਰਦਾ। ਮਨ ਤਿੱਖਾ ਹੁੰਦਾ ਗੁਰੂ ਕੇ ਸ਼ਬਦ ਨਾਲ। ਜਪਜੀ ਸਾਹਿਬ ਦਾ ਪਾਠ ਭਾਈ ਮਤੀ ਦਾਸ ਨੇ ਸ਼ੁਰੂ ਕੀਤਾ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗ ਹੈ ਮਾਨ ਪੰਚੇ ਸੋਹ ਹੈ ਦਰ ਰਾਜਾਨ। ਇਹ ਪੌੜੀ ਦਾ ਪਾਠ ਭਾਈ ਮਤੀ ਦਾਸ ਜੀ ਕਰ ਰਹੇ ਸਨ ਕਿ ਸਰੀਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ, ਬਾਕੀ ਦਾ ਰਹਿੰਦਾ ਪਾਠ ਜਿਵੇਂ ਦੋ ਪਾਠੀ ਸਿੰਘ ਰਲ ਕੇ ਨੌਵੇਂ ਮਹੱਲੇ ਦੇ ਸਲੋਕ ਪੜ੍ਹਦੇ ਨੇ, ਏਦਾਂ ਸ੍ਰੀ ਜਪਜੀ ਸਾਹਿਬ ਦੀ ਬਾਣੀ ਦੀ ਆਵਾਜ਼ ਸਰੀਰ ਦੇ ਦੋ ਹਿੱਸਿਆਂ ਵਿੱਚੋਂ ਆਉਂਦੀ ਰਹੀ। ਅਖੀਰਲੀਆਂ ਪੰਕਤੀਆਂ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਕਹਿ ਕੇ ਭਾਈ ਮਤੀ ਦਾਸ ਜੀ ਨੇ ਸਰੀਰ ਸ਼ਾਂਤ ਕੀਤਾ ਔਰ ਸਤਿਗੁਰੂ ਜੀ ਦੇ ਸਰੂਪ ਵਿੱਚ ਆਪਣੀ ਜੋਤ ਮਿਲਾ ਲਈ। ਵਾਰੀ ਭਾਈ ਦਿਆਲਾ ਜੀ ਦੀ ਆਈ। ਭਾਈ ਦਿਆਲਾ ਜੀ ਨੂੰ ਜਦੋਂ ਦੇਗ ਚ ਉਬਾਲਣ ਲੱਗੇ, ਭਾਈ ਦਿਆਲੇ ਨੇ ਪਾ ਕੇ ਗਲ ਚ ਪੱਲੂ, ਧਿਆਇਆ ਗੁਰੂ ਅਰਜਨ ਸਾਹਿਬ ਨੂੰ ਪੰਜਵੇਂ ਪਾਤਸ਼ਾਹ, ਮੇਰੇ ਤੋਂ ਪਹਿਲਾਂ ਦੇਗ ਦੇ ਪਾਣੀ ਚ ਤੁਸੀਂ ਉਬਲੇ ਹੋ, ਦੂਜਾ ਨੰਬਰ ਮੇਰਾ ਲੱਗਣ ਲੱਗਾ, ਪਰ ਪਾਤਸ਼ਾਹ ਉੱਥੇ ਵੀ ਤੁਸੀਂ ਉਬਲੇ ਸੋ, ਇੱਥੇ ਵੀ ਅੱਜ ਤੁਸੀਂ ਉਬਲਣਾ, ਮੇਰੇ ਚ ਤਾਕਤ ਨਹੀਂ ਕਿ ਮੈਂ ਦੇਗ ਦੇ ਪਾਣੀ ਚ ਉਬਲ ਸਕਾਂ। ਕਹਿੰਦੇ ਜਦੋਂ ਭਾਈ ਦਿਆਲੇ ਨੂੰ ਦੇਗ ਦੇ ਪਾਣੀ ਚ ਉਬਾਲਣ ਲੱਗੇ ਤੇ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਨੇ ਪ੍ਰਗਟ ਹੋ ਕੇ ਸਿਰ ਦੇ ਉੱਤੇ ਭਾਈ ਦਿਆਲੇ ਦੇ ਹੱਥ ਰੱਖ ਕੇ ਦਰਸ਼ਨ ਦਿੱਤੇ ਕਿ ਭਾਈ ਦਿਆਲਾ ਜੀ ਅਸੀਂ ਤੁਹਾਡੇ ਨਾਲ ਹਾਂ। ਭਾਈ ਦਿਆਲਾ ਜੀ ਸ਼ਹਾਦਤ ਪ੍ਰਾਪਤ ਕਰ ਗਏ। ਭਾਈ ਸਤੀ ਦਾਸ ਜੀ ਦੇ ਸਰੀਰ ਨੂੰ ਰੂਹ ਵਿੱਚ ਲਪੇਟ ਕੇ ਜਿਉਂਦਿਆਂ ਨੂੰ ਸਾੜ ਦਿੱਤਾ ਗਿਆ। ਉਧਰ ਭਾਈ ਗੁਰਦਿੱਤਾ ਤੇ ਭਾਈ ਊਤਾ ਜੀ ਰਹਿ ਗਏ। ਉਹਨਾਂ ਨੂੰ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਨੇ ਆਖਿਆ ਵੀ ਤੁਸੀਂ ਜਾਓ ਆਨੰਦਪੁਰ ਸਾਹਿਬ ਜਾਓ। ਨੌਵੇਂ ਮਹੱਲੇ ਦੇ ਸਲੋਕ ਵਿਦਵਾਨ ਲੋਕ ਕਹਿੰਦੇ ਨੇ ਕਿ ਸਤਿਗੁਰਾਂ ਨੇ ਉੱਥੇ ਹੀ ਉਚਾਰਨ ਕੀਤੇ ਸਨ ਤੇ ਉੱਥੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਨੇਹਾ ਭੇਜਿਆ ਸੀ। ਜਿਹੜੇ ਦੋ ਦੋਹਰੇ ਆਉਂਦੇ ਨੇ ਨਾ ਨੌਵੇਂ ਮਹੱਲੇ ਦੇ ਸਲੋਕਾਂ ਚ, ਪਹਿਲਾ ਦੋਹਰਾ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਉਚਾਰਨ ਕੀਤਾ ਕਿ ਬਲ ਹੋਵਾ ਬੰਧਨ ਪਰੇ ਕਛੂ ਨਾ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗਜ ਜੋ ਹੋ ਸਹਾਏ। ਇਹ ਦੋਹਰਾ ਉਚਾਰਨ ਕਰਕੇ ਗੁਰੂ ਕਲਗੀਧਰ ਕੋਲ ਭੇਜਿਆ ਇਹ ਫਰਕ ਕਰਨ ਵਾਸਤੇ ਕਿ ਉਹ ਸਾਨੂੰ ਕੀ ਸਮਝਦੇ ਨੇ, ਇਹ ਫਰਕ ਕਰਨ ਵਾਸਤੇ ਵੀ ਸਾਨੂੰ ਕੀ ਸਮਝਦੇ ਨੇ। ਤੇ ਅੱਗੋ ਦਸਵੇਂ ਪਾਤਸ਼ਾਹ ਨੇ ਜਵਾਬ ਦਿੱਤਾ ਸੀ, ਬੰਦ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਏ। ਜਿੰਨੇ ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਬੀੜਾਂ ਨੇ ਜਿਹੜੀਆਂ ਹੱਥ ਨਾਲ ਲਿਖੀਆਂ ਗਈਆਂ ਨੇ ਉਹਨਾਂ ਵਿੱਚ ਦਾਸ ਨੇ ਵੀ ਦਰਸ਼ਨ ਕੀਤੇ ਨੇ। ਕਈ ਬੀੜਾਂ ਵਿੱਚ ਜਿੱਥੇ ਦੋਹਰਾ ਆਉਂਦਾ ਉੱਥੇ ਪਹਿਲਾਂ ਲਿਖਿਆ ਹੁੰਦਾ ਮਹੱਲਾ ਦਸਵਾਂ। ਇਹ ਦਸਵੇਂ ਪਾਤਸ਼ਾਹ ਦਾ ਜਵਾਬ ਸੀ। ਮਹਾਰਾਜ ਜੀ ਨੌਵੇਂ ਪਾਤਸ਼ਾਹ ਸਮਝ ਗਏ ਵੀ ਉਹ ਜਾਣਦੇ ਨੇ ਕਿ ਅਸੀਂ ਸਰਵ ਕਲਾ ਸਮਰੱਥਾਂ ਪਰ ਇਹ ਸਾਡੀ ਲੀਲਾ ਹੈ। ਉੱਥੋਂ ਹੀ ਗੁਰਿਆਈ ਦਿੱਤੀ। ਅੱਜ ਦਸਵੇਂ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਵੀ ਮਨਾਇਆ ਜਾ ਰਿਹਾ। ਉਥੋਂ ਭਾਈ ਗੁਰਦਿੱਤੇ ਨੂੰ 5 ਪੈਸੇ ਨਾਰੀਅਲ ਦੇ ਕੇ ਸਤਿਗੁਰਾਂ ਨੇ ਗੁਰਤਾ ਗੱਦੀ ਵਾਸਤੇ ਭੇਜਿਆ ਸੀ, ਔਰ 10ਵੇਂ ਪਾਤਸ਼ਾਹ ਜੀ ਨੂੰ ਗੁਰਿਆਈ ਦੇ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਮੱਕਰ ਸੁਦੀ ਪੰਚਮੀ ਵਾਲੇ ਦਿਨ ਉਹਦੇ ਨਾਲ ਗਿਆ। ਮੱਕਰ ਸੁਦੀ ਪੰਚਮੀ ਦਾ ਸੰਨ 1675 ਈਸਵੀ ਖੁੱਲੀ ਸੂਰਜ ਚੜਿਆ। ਗਿਆਨੀ ਗਿਆਨ ਸਿੰਘ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦੇ ਏਦਾਂ ਜਾਪਦਾ ਵੀ ਅੱਜ ਸੂਰਜ ਵੀ ਰੱਤ ਦੇ ਨਾਲ ਨਹਾ ਰਿਹਾ, ਸੂਰਜ ਵੀ ਖੂਨ ਨਾਲ ਲਿਬੜਿਆ ਹੋਇਆ ਪ੍ਰਤੀਤ ਹੁੰਦਾ। ਤੇ ਕਹਿੰਦੇ ਖੂਨੀ ਸੂਰਜ, ਅੱਜ ਹਵਾ ਵੀ ਕੁਝ ਹੋਰ ਰੁੱਖ ਦੀ ਚੱਲ ਰਹੀ ਹੈ, ਧਰਤੀ ਵੀ ਮਾਨੋ ਜਿਵੇਂ ਦਹਿਲ ਰਹੀ ਹੈ ਕਿ ਮੇਰੇ ਤੇ ਬੜਾ ਵੱਡਾ ਅੱਜ ਪਾਪ ਹੋਣ ਵਾਲਾ ਹੈ, ਗੁਨਾਹ ਹੋਣ ਵਾਲਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੁਪਹਿਰ ਦੇ ਸਮੇਂ ਸੀਸ ਗੰਜ ਸਾਹਿਬ ਵਾਲੇ ਅਸਥਾਨ ਤੇ ਲਿਆਂਦਾ ਗਿਆ। ਪਾਤਸ਼ਾਹ ਜੀ ਨੇ ਫਿਰ ਇੱਕ ਵਾਰੀ ਔਰੰਗਜ਼ੇਬ ਨੇ ਕਿਹਾ, ਜੀ ਹਾਲੇ ਵੀ ਸਮਾਂ। ਮਹਾਰਾਜ ਜੀ ਕਹਿੰਦੇ, ਔਰੰਗਜ਼ੇਬ ਜੋ ਤੈਨੂੰ ਪਹਿਲਾਂ ਕਿਹਾ ਸੀ ਅੱਜ ਵੀ ਕਹਿ ਰਹੇ ਹਾਂ, ਅਸੀਂ ਸਰੀਰ ਤਿਆਗਣ ਨੂੰ ਤਿਆਰ ਹਾਂ, ਪਰ ਤੇਰਾ ਧਰਮ ਨੇ ਕਬੂਲਣਾ, ਨਾ ਕਰਾਮਾਤ ਵਿਖਾਉਣੀ। ਕਰਾਮਾਤ ਨਹੀਂ ਵਿਖਾਉਣੀ, ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਇਹੋ ਜਿਹੇ ਨਾਟਕ ਚੇਟਕ ਕਰਦੇ ਪਰਮੇਸ਼ਰ ਦੇ ਪਿਆਰਿਆਂ ਦੀ ਗੱਲ ਨਹੀਂ, ਉਹ ਇਹੋ ਜਿਹੀਆਂ ਕਰਾਮਾਤ ਆਜ਼ਮਤਾਂ ਨਹੀਂ ਵਿਖਾਉਂਦੇ। ਪਰਮੇਸ਼ਰ ਦੇ ਪਿਆਰਿਆਂ ਨੂੰ ਸ਼ਰਮ ਆਉਂਦੀ ਇਹੋ ਜਿਹੇ ਕੰਮ ਕਰਦੇ, ਅਸੀਂ ਇਹ ਕਰਮ ਨਹੀਂ ਕਰਨਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੀਸਗੰਜ ਸਾਹਿਬ, ਉਹ ਖੂਹ ਹਾਲੇ ਵੀ ਮੌਜੂਦ ਹੈ, ਉਸ ਖੂਹ ਦੇ ਨਿਰਮਲ ਜਲ ਚ ਇਸ਼ਨਾਨ ਕੀਤਾ। ਲਾਗੇ ਇੱਕ ਦਰਖਤ ਸੀ, ਉਸ ਦਰਖਤ ਦੇ ਹੇਠਾਂ ਸਤਿਗੁਰੂ ਜੀ ਵੀਰ ਆਸਣ ਲਾ ਕੇ ਬੈਠ ਗਏ, ਜਪਜੀ ਸਾਹਿਬ ਦਾ ਪਾਠ ਕੀਤਾ ਸੰਪੂਰਨ, ਅਖੀਰਲੀਆਂ ਪੰਕਤੀਆਂ ਪੜੀਆਂ ਤੇ ਸੈਯਦ ਜਲਾਲੂਦੀਨ ਲਾਗੇ 9ਵੇਂ ਪਾਤਸ਼ਾਹ ਜੀ ਦੇ ਤੇਗ ਫੜ ਕੇ ਖਲੋਤਾ ਸੀ, ਹੱਸ ਰਿਹਾ ਤੇ ਪੈਂਤਰੇ ਲੈ ਰਿਹਾ। 9ਵੇਂ ਪਾਤਸ਼ਾਹ ਨੇ ਉਹਦੇ ਵੱਲ ਵੇਖਿਆ ਤੇ ਵੇਖ ਕੇ ਮੁਸਕਰਾ ਪਏ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ। ਖਾਲਸਾ ਜੀ, ਬੰਗਾਲ ਦਾ ਰਹਿਣ ਵਾਲਾ ਇੱਕ ਵਿਦਵਾਨ ਸ੍ਰੀ ਰਵਿੰਦਰ ਨਾਥ ਟੈਗੋਰ, ਉਹਨੇ 9ਵੇਂ ਪਾਤਸ਼ਾਹ ਬਾਰੇ ਲਿਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਸਾਰੀ ਜ਼ਿੰਦਗੀ ਚ ਨਹੀਂ ਹੱਸੇ। 54 ਸਾਲ ਦੀ ਉਮਰ ਸੀ, 54 ਸਾਲਾਂ ਦੀ ਉਮਰ ਵਿਚ ਸਿਰਫ ਇੱਕ ਵਾਰੀ ਹੱਸੇ ਨੇ, ਜਦੋਂ ਸਿਰ ਤੇ ਜਲਾਦ ਤੇਗ ਲੈ ਕੇ ਖਲੋਤਾ ਸੀ, ਨਹੀਂ ਤਾਂ ਸਾਰੀ ਜ਼ਿੰਦਗੀ ਵਿਰਾਗ ਦੇ ਵਿਚ ਹੀ ਬਤੀਤ ਕੀਤੀ ਹੈ। 9ਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜ੍ਹ ਲਈਏ, ਜਿੱਥੋਂ ਮਰਜ਼ੀ ਪੜ੍ਹ ਲਓ, ਹਰ ਇੱਕ ਪਾਸੇ ਵਿਰਾਗ ਹੈ। ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਛੋਟੀ ਕਾਲ ਗਹੀ। ਸਤਿਗੁਰੂ ਜੀ ਨੇ ਵੈਰਾਗਮਈ ਬਚਨ ਉਚਾਰਨ ਕੀਤੇ ਨੇ ਤੇ ਵੈਰਾਗ ਦੇ ਵਿਚ ਹੀ ਸਾਰਾ ਜੀਵਨ ਬਤੀਤ ਕੀਤਾ। ਸੈਯਦ ਜਲਾਲੂਦੀਨ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਤੇ ਤੇਗ ਚਲਾਏ, ਉਸ ਵਕਤ ਇੱਕ ਖੂਨੀ ਸਾਕਾ ਵਰਤਿਆ, ਇੱਕ ਖੂਨੀ ਕਾਰਾ ਵਰਤਿਆ, ਸਾਰੇ ਪਾਸੇ ਜਿਹੜੇ ਲੋਕ ਇਕੱਠੇ ਸਨ, ਹਾਹਾਕਾਰ ਮੱਚ ਗਈ, ਹਾਏ ਇਹ ਤੇਗ ਬਾਦਸ਼ਾਹ ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਤੇ ਨਹੀਂ ਚਲਾਈ, ਬਲਕਿ ਆਪਣੇ ਰਾਜ ਭਾਗ ਦੀਆਂ ਜੜਾਂ ਕੱਟਣ ਵਾਸਤੇ ਚਲਾਈ ਹੈ। ਉਸ ਵਕਤ ਲੋਕ ਹਾਹਾਕਾਰ ਕਰ ਰਹੇ ਨੇ, ਹਰ ਪਾਸੇ ਹਾਹਾਕਾਰ ਦਾ ਮੰਜ਼ਰ ਬਣਿਆ ਹੋਇਆ। ਗੁਰੂ ਕਲਗੀਧਰ ਪਾਤਸ਼ਾਹ ਜੀ ਉਸ ਸਮੇਂ ਦੇ ਵਰਤਾਰੇ ਨੂੰ ਲਿਖਦੇ ਨੇ, ਜਦੋਂ 9 ਗੁਰੂਆਂ ਦੀ ਗੱਲ ਕਰਦੇ, 8 ਗੁਰੂਆਂ ਦੀ ਗੱਲ ਕਰ ਆਏ ਉੱਪਰ ਇੱਕ ਇੱਕ ਪੰਕਤੀ ਵਿੱਚ ਹੀ, ਤੇ 9ਵੇਂ ਪਾਤਸ਼ਾਹ ਦੀ ਜਦੋਂ ਗੱਲ ਕਰਦੇ ਨੇ ਤੇ ਫਿਰ ਅੱਗੇ 5-5 ਦੋਹਰੇ ਉਚਾਰਦੇ ਨੇ, ਤੇ ਉੱਥੇ ਲਿਖਦੇ ਨੇ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋ, ਹੈ 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 ਸਭ ਜਗ ਭਇਓ, ਜੈ 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 ਸੁਰ ਲੋਕ, ਹਾਹਾਕਾਰ ਮੱਚ ਗਈ, ਲੋਕਾਂ ਵਿਚ ਹਾਏ ਦੁਹਾਈ ਪੈ ਗਈ, ਇਹ ਕੀ ਹੋ ਗਿਆ, ਬੜਾ ਵੱਡਾ ਗੁਨਾਹ, ਬੜਾ ਵੱਡਾ ਪਾਪ, ਔਰੰਗਜ਼ੇਬ ਨੇ ਬੜਾ ਜ਼ੁਲਮ ਕਮਾਇਆ, ਔਰੰਗਜ਼ੇਬ ਦੇ ਪਾਪਾਂ ਦਾ ਘੜਾ ਹੁਣ ਭਰ ਗਿਆ ਹੈ, ਹੁਣ ਇਹ ਠੀਕਰਾ ਬਹੁਤੇ ਸਮੇਂ ਤੱਕ ਨਹੀਂ ਰਹੇਗਾ, ਬਸ ਇਹ ਠੀਕਰਾ ਟੁੱਟਣ ਵਾਲਾ ਹੈ। 9ਵੇਂ ਪਾਤਸ਼ਾਹ ਜੀ ਦਾ ਸੀਸ ਭਾਈ ਜੱਟਾ ਜੀ ਨੇ ਆਪਣੇ ਉਸੇ ਵਕਤ ਕੱਪੜੇ ਚ ਲਪੇਟ ਲਿਆ, ਖਾਰ ਚ ਪਾ ਕੇ ਦਿੱਲੀ ਤੋਂ ਚੱਲ ਪਏ। ਧੁੰਦ ਬੜੀ ਚੱਲੀ, ਹਨੇਰੀ ਬੜੀ ਵਈ, ਝੱਖੜ ਬੜਾ ਤੇਜ਼ੀ ਨਾਲ ਚੱਲਿਆ, ਲੋਕਾਂ ਦੇ ਨੇਤਰ ਅੰਨੇ ਹੋ ਗਏ, ਕੁਝ ਦਿਸ ਨਹੀਂ ਰਿਹਾ। 700 ਗੱਡਿਆਂ ਦਾ ਟਾਂਡਾ ਲੱਖੀ ਸ਼ਾਹ ਬਣਜਾਰੇ ਦਾ ਲੰਘਿਆ, ਲੱਖੀ ਸ਼ਾਹ ਬਣਜਾਰੇ ਨੇ 9ਵੇਂ ਪਾਤਸ਼ਾਹ ਜੀ ਦਾ ਧੜ ਚਾਂਦਨੀ ਚੌਕ ਵਿਚੋਂ ਚੁੱਕਿਆ ਤੇ ਗੱਡੇ ਚ ਰੱਖ ਕੇ ਰਕਾਬਗੰਜ ਸਾਹਿਬ ਵਾਲੇ ਅਸਥਾਨ ਤੇ ਲਿਆ ਕੇ ਅਗਨ ਭੇਟ ਕਰਕੇ ਆਪਣੇ ਘਰ ਨੂੰ ਅੱਗ ਲਾ ਕੇ ਆਖਿਆ ਮੇਰੇ ਘਰ ਨੂੰ ਅੱਗ ਲੱਗ ਗਈ ਹੈ, ਪਰ ਅੰਦਰ ਨੌਵੇਂ ਪਾਤਸ਼ਾਹ ਜੀ ਦੇ ਸਰੀਰ ਦਾ ਸੰਸਕਾਰ ਇਸ ਗੁਪਤ ਰੂਪ ਦੇ ਢੰਗ ਨਾਲ ਕੀਤਾ। ਇੱਕ ਕਵੀ ਨੇ ਬੜਾ ਸੁੰਦਰ ਕਿਹਾ, ਕਹਿੰਦਾ ਹੇ ਨੌਵੇਂ ਪਾਤਸ਼ਾਹ, ਤੇਰੀ ਏਡੀ ਵੱਡੀ ਕੁਰਬਾਨੀ ਦਾ ਅਸੀਂ ਸਤਿਕਾਰ ਵੀ ਨਹੀਂ ਕਰ ਸਕੇ। ਸਤਿਕਾਰ ਤਾਂ ਅਸੀਂ ਕੀ ਕਰਨਾ ਸੀ, ਅਸੀਂ ਤਾਂ ਅਦਬ ਨਾਲ ਤੁਹਾਡਾ ਸੰਸਕਾਰ ਵੀ ਨਹੀਂ ਕਰ ਸਕੇ। ਧੜ ਕਿੱਥੇ, ਸੀਸ ਕਿੱਥੇ, ਇਸ ਢੰਗ ਨਾਲ ਤੁਹਾਡਾ ਸੰਸਕਾਰ ਕੀਤਾ ਮਹਾਰਾਜ। ਕਹਿੰਦੇ ਸੀਸ ਲੈ ਕੇ ਭਾਈ ਜੈਤਾ ਜੀ ਜਦੋਂ ਦਿੱਲੀਓਂ ਚੱਲੇ, ਰਸਤੇ ਚ ਤਰਾਵੜੀ ਰੁਕੇ, ਇੱਕ ਰਾਤ ਤਰਾਵੜੀ ਰਹੇ, ਦੂਜੀ ਰਾਤ ਅੰਬਾਲੇ ਰਹੇ, ਤੀਸਰੇ ਦਿਨ ਕੀਰਤਪੁਰ ਸਾਹਿਬ ਪਹੁੰਚੇ। ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਸੀਸ ਦੇ ਦਰਸ਼ਨ ਕੀਤੇ, ਮਾਤਾ ਗੁਜਰੀ ਨੇ ਕੀ ਹਾਲ ਹੋਵੇਗਾ ਉਸ ਸਮੇਂ, ਉਸ ਪਤ ਵਰਤਾ ਧਰਮ ਚ ਪਰਪੱਕ ਇਸਤਰੀ ਦਾ ਜਿਹਨੇ ਆਪਣੀ ਸਾਰੀ ਜ਼ਿੰਦਗੀ ਨੌਵੇਂ ਪਾਤਸ਼ਾਹ ਜੀ ਦੀ ਸੇਵਾ ਕਰਦਿਆਂ ਬਤੀਤ ਕੀਤੀ। 26 ਸਾਲ ਗੁਰੂ ਤੇਗ ਬਹਾਦਰ ਸਾਹਿਬ ਭੌਰਾ ਸਾਹਿਬ ਦੇ ਵਿੱਚ ਬਾਬੇ ਬਕਾਲੇ ਦੀ ਧਰਤੀ ਤੇ ਤਪ ਕਰਦੇ ਰਹੇ, ਤੇ 26 ਸਾਲ ਉਹ ਮਾਂ ਗੁਜਰੀ ਦਰਵਾਜੇ ਤੇ ਬੈਠੀ, 26 ਸਾਲ ਉਹ ਵੀ ਤਪ ਕਰਦੀ ਰਹੀ। ਉਹ ਦਰਵਾਜਾ ਛੱਡ ਕੇ ਨਹੀਂ ਗਈ। ਇਹੋ ਜੀ ਮਾਤਾ ਨੇ ਜਿਸ ਵੇਲੇ ਆਪਣੇ ਪਤੀ ਦੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਵੇਖਿਆ ਤੇ ਨੇਤਰ ਭਰੇ ਸਨ। ਉਸ ਸਮੇਂ ਵੈਰਾਗ ਦੀ ਦਸ਼ਾ ਸੀ, ਗੁਰਸਿੱਖਾਂ ਦੇ ਹਿਰਦੇ ਬਲੁੰਦਰੇ ਗਏ। ਜਾਨ ਤੋਂ ਪਿਆਰੇ ਪ੍ਰੀਤਮ ਜਿਨ੍ਹਾਂ ਦੇ ਸੀਸ ਦੇ ਦਰਸ਼ਨ ਵੇਖ ਕੇ ਕਰਕੇ, ਉਸ ਸਮੇਂ ਸਿੱਖਾਂ ਦੇ ਹਿਰਦਿਆਂ ਵਿਚ ਬੜਾ ਭਾਰੀ ਅੱਤ ਦਾ ਵੈਰਾਗ ਸੀ, ਪਰ ਦਸਮ ਪਿਤਾ ਪਾਤਸ਼ਾਹ ਨੇ ਸਭ ਨੂੰ ਧਰਵਾਸ ਦਿੱਤਾ, ਧੀਰਕ ਦਿੱਤਾ, ਆਖਿਆ ਭਾਈ ਇਹ ਮੇਰੇ ਸਤਿਗੁਰਾਂ ਦੀ ਆਪਣੀ ਲੀਲਾ ਹੈ, ਇਹ ਸਭ ਕੌਤਕ ਮੇਰੇ ਸਤਿਗੁਰਾਂ ਦੇ ਆਪਣੇ ਹਨ। ਸਤਿਗੁਰਾਂ ਦੇ ਸੀਸ ਦਾ ਸੰਸਕਾਰ ਹੋਇਆ। ਉਸ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਫਿਰ ਹਿੰਦੁਸਤਾਨ ਵਿਚ ਇੱਕ ਇਹੋ ਜਿਹੀ ਕ੍ਰਾਂਤੀ ਉੱਠੀ। ਦਸਵੇਂ ਪਾਤਸ਼ਾਹ ਸ਼ਸਤਰਧਾਰੀ ਹੋਏ, ਉਸ ਕ੍ਰਾਂਤੀ ਨੂੰ ਜਨਮ ਦਿੱਤਾ, ਔਰ 700 ਸਾਲ ਤੋਂ ਪੁਰਾਣਾ ਰਾਜ ਭਾਗ ਜੋ ਹਿੰਦੁਸਤਾਨ ਦੇ ਉੱਤੇ ਸੀ ਤੁਰਕਾਂ ਦਾ, ਉਹਨਾਂ ਦੇ ਰਾਜ ਦੀਆਂ ਜਿਹੜੀਆਂ ਜੰਜੀਰਾਂ ਲੋਕਾਂ ਦੇ ਗਲਾਂ ਚ ਗੁਲਾਮੀ ਦੀਆਂ ਪਈਆਂ ਹੋਈਆਂ ਗੁਰੂ ਸਾਹਿਬ ਨੇ ਕੱਟੀਆਂ। ਅੱਜ ਸਮਸਤ ਹਿੰਦੂ ਵਰਸ਼, ਹਿੰਦੂ ਦੇ ਜਿਤਨੇ ਹਿੰਦੂ ਵੀਰ ਨੇ, ਉਹ ਇੱਕ ਗੱਲ ਜਾਣ ਲੈਣ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਕਰਕੇ ਉਹਨਾਂ ਦੇ ਤਿਲਕ ਤੇ ਜੰਜੂ ਕਾਇਮ ਹਨ। ਔਰ ਜਿਹੜੇ ਹਿੰਦੂ ਵੀਰ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਭਲੀ ਪ੍ਰਕਾਰ ਨਾਲ ਜਾਣਦੇ ਨੇ, ਉਹ ਅੱਜ ਆਪ ਇਹ ਗੱਲ ਕਹਿੰਦੇ ਨੇ, ਕਹਿੰਦੇ ਸਾਡੇ ਮੱਥੇ ਤੇ ਲੱਗਾ ਹੋਇਆ ਜਿਹੜਾ ਤਿਲਕ ਹੈ, ਇਹ ਚੰਦਨ ਕੁੰਕਮ ਜਾਂ ਕੇਸਰ ਦਾ ਨਹੀਂ ਹੈ, ਦਰਅਸਲ ਇਹ ਤਿਲਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਖੂਨ ਦਾ ਹੈ। ਉਹਨਾਂ ਦੇ ਖੂਨ ਦਾ ਤਿਲਕ ਸਾਡੇ ਮੱਥੇ ਤੇ ਚਮਕ ਰਿਹਾ ਹੈ, ਔਰ ਸਾਡੇ ਮੰਦਰ ਜਿਹੜੇ ਨੇ ਉਹਨਾਂ ਦੀ ਸ਼ਹਾਦਤ ਕਰਕੇ ਇਸ ਧਰਤੀ ਦੇ ਉੱਤੇ ਟਿਕੇ ਹੋਏ ਨੇ। ਅੱਜ ਸੈਂਕੜੇ ਹਿੰਦੂ ਵੀ, ਪਿੱਛੇ ਜੀ ਕੁਝ ਦਿੱਲੀ ਦੇ ਦਾਸ ਦੇ ਗੁਰਮੁਖ ਪਿਆਰੇ ਨੇ, ਉਹਨਾਂ ਨੇ ਦੱਸਿਆ ਕਿ ਦਿੱਲੀ ਦੇ ਵਿੱਚ ਹਿੰਦੂ ਵੀਰ ਹੁਣ ਆਪਣੇ ਮੰਦਰਾਂ ਵਿੱਚ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਨੇ, ਇਹ ਜਾਣ ਕੇ ਕਿ ਨੌਵੇਂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸਾਡੇ ਤਿਲਕ ਤੇ ਜੰਜੂ ਰਹੇ ਨੇ, ਸਾਡੇ ਮੰਦਰ ਬਰਕਰਾਰ ਰਹੇ ਨੇ। ਕਦੇ ਗੁਰੂ ਕਲਗੀਧਰ ਜੀ ਨੇ ਲਿਖਿਆ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਤਿਲਕ ਤੇ ਜੰਜੂ ਦੇ ਰਾਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ, ਉਹਨਾਂ ਦੇ ਹੀ ਪਵਿੱਤਰ ਪਾਵਨ ਸਥਾਨ ਤੇ ਆਪਾਂ ਸਾਰੇ ਮਨਾ ਰਹੇ ਹਾਂ। ਗੁਰੂ ਸਾਹਿਬ ਕਿਰਪਾ ਕਰਨ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦਇਆ ਕਰਨ, ਸਾਡੇ ਅੰਦਰ ਆਪਣੇ ਧਰਮ ਪ੍ਰਤੀ ਦ੍ਰਿੜਤਾ, ਪਰਪੱਕਤਾ, ਨਿਸ਼ਚਾ, ਅਡੋਲਤਾ ਸਾਡੇ ਹਿਰਦਿਆਂ ਵਿਚ ਬਣੇ। ਦੋਵੇਂ ਪਾਤਸ਼ਾਹ ਨੂੰ ਔਰੰਗਜ਼ੇਬ ਨੇ ਇੱਕ ਗੱਲ ਕਹੀ ਸੀ ਜਦੋਂ ਸ਼ਹੀਦ ਕਰਨ ਤੋਂ ਪਹਿਲਾਂ, ਕਹਿੰਦਾ ਜੀ ਤੁਸੀਂ ਬੜੇ ਸਿਰਰੀ ਹੋ, ਆਪਣਾ ਸਿਰ ਨਹੀਂ ਛੱਡਦੇ। ਸਿਰ ਦਾ ਨਾਮ ਹੱਠ ਵੀ ਹੈ, ਵਿਦਵਾਨਾਂ ਨੇ ਸਿਰਰ ਦਾ ਅਰਥ ਧਰਮ ਵੀ ਕੀਤਾ ਤੇ ਸਿਰਰ ਦਾ ਅਰਥ ਕਈਆਂ ਨੇ ਹੱਠ ਵੀ ਕੀਤਾ, ਤੁਸੀਂ ਆਪਣਾ ਹੱਠ ਨਹੀਂ ਛੱਡਦੇ। ਨੌਵੇਂ ਪਾਤਸ਼ਾਹ ਕਹਿੰਦੇ ਹੱਠ ਕਿਵੇਂ ਛੱਡ ਦਈਏ, ਹੱਠ ਕਰਕੇ ਤਾਂ ਅਸੀਂ ਸੂਰਮੇ ਹਾਂ, ਹੱਠ ਕਰਕੇ ਤਾਂ ਅਸੀਂ ਬਹਾਦਰ ਹਾਂ। ਕਹਿੰਦਾ ਜੀ ਤੁਸੀਂ ਬਹਾਦਰ ਹੋ, ਤੁਹਾਡਾ ਨਾਮ ਸ੍ਰੀ ਤੇਗ ਬਹਾਦਰ ਕਿਵੇਂ ਪਿਆ? ਮਹਾਰਾਜ ਜੀ ਕਹਿਣ ਲੱਗੇ, ਜਦੋਂ ਤੇਰਾ ਬਾਪ ਸ਼ਾਹ ਜਹਾਨ فوج لے کے ساڈے پتا گرو ہرگوبند صاحب تے آیا سی، اس سمے اسی جنگ دے میدان ایہو جی تیگ تلائی سی کہ تیرے باپ دیا بھیجیاں فوجاں دے منہ بوڑ دتے سن، تے ساڈے پتا جی نے خوش ہو کے ساڈا نام تیاگ مل تو سری تیگ بہادر رکھیا سی۔ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸਾਡੀ ਸੂਰਮਤਾਈ ਹੱਥ ਕਰਕੇ ਹੈ, ਅਸੀਂ ਆਪਣਾ ਹੱਥ ਕਿਵੇਂ ਛੱਡ ਦਈਏ। ਇਸ ਕਰਕੇ ਪੰਥ ਦੇ ਵਾਲੀ ਜੀ ਨੇ ਵੀ ਲਿਖਿਆ ਸੀਸ ਦੀਆ ਪਰ ਸਿਰ ਨਾ ਦੀਆ, ਆਪਣਾ ਪ੍ਰਣ ਨੀ ਜਾਣ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਆਪਣਾ ਨਿਸ਼ਚਾ ਨੀ ਜਾਣ ਦਿੱਤਾ, ਸਿਰ ਭਵੇਂ ਚਲਾ ਗਿਆ। ਐਸੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਅਸੀਂ ਇਹ ਪ੍ਰੇਰਣਾ ਲਈਏ ਕਿ ਮਹਾਰਾਜ ਕਿਰਪਾ ਕਰਕੇ ਸਾਨੂੰ ਅਡੋਲਤਾ ਨਿਸ਼ਚਾ ਬਖਸ਼ੋ, ਸਾਡੇ ਵੀ ਹਿਰਦੇ ਚ ਪਰਪੱਕ ਭਰੋਸਾ ਹੋਵੇ। ਔਰ ਅੰਤ ਨੂੰ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਪਵਿੱਤਰ ਅਦੁੱਤੀ ਸ਼ਹਾਦਤ ਨੂੰ ਆਪਣੀ ਸ਼ਰਧਾ ਦੇ ਪੁਸ਼ਪ ਭੇਟ ਕਰਦਾ ਹੋਇਆ, ਆਪਣੀ ਕਥਾ ਨੂੰ ਵਿਰਾਮ ਦਿੰਦਾ ਹੋਇਆ, ਜੋ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ, ਉਸ ਲੜੀ ਨੂੰ ਅੱਗੇ ਪ੍ਰਾਰੰਭ ਕਰਦਾ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਖਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਉਪਦੇਸ਼ ਦੇ ਰਹੇ ਨੇ ਕਿ ਭਾਈ ਗੁਰਸਿੱਖੋ, ਅਸਲ ਜਿਹੜਾ ਕਾਰਜ ਹੈ ਉਹ ਪਰਮੇਸ਼ਰ ਦੇ ਨਾਮ ਜਪਣ ਦਾ ਹੈ। ਨਹੀਂ ਜੇ ਨਾਮ ਨਹੀਂ ਜਪਦੇ ਤੇ ਫਿਰ ਜਿਹੜੀਆਂ ਮਨੁੱਖ ਦੀਆਂ ਤਿੰਨ ਅਵਸਥਾਵਾਂ ਨੇ, ਬਾਲ, ਜਵਾਨੀ ਔਰ ਬਿਰਧਪਨਾ, ਇਹ ਤਿੰਨ ਅਵਸਥਾਵਾਂ ਸਤਿਗੁਰਾਂ ਨੇ ਕੱਲ ਦੱਸੀਆਂ ਵੀ ਕਿਵੇਂ ਬੰਦੇ ਦੀਆਂ ਇਹਨਾਂ ਤਿੰਨ ਅਵਸਥਾਵਾਂ ਵਿਚ ਕਮਜ਼ੋਰੀਆਂ ਨੇ ਔਰ ਕਿਵੇਂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਬਿਨਾਂ ਭਜਨ ਤੋਂ ਬਤੀਤ ਹੋ ਜਾਂਦੀਆਂ ਨੇ, ਤੇ ਜੇ ਪਰਮੇਸ਼ਰ ਦਾ ਭਜਨ ਕਰੀਏ ਤੇ ਫਿਰ ਇਹ ਤਿੰਨੇ ਅਵਸਥਾਵਾਂ ਸਫਲ ਹੋ ਜਾਂਦੀਆਂ ਨੇ। ਇਹ ਉਪਦੇਸ਼ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ। ਆਓ ਕੁਝ ਕੁ ਕਥਾ, ਕਿਉਂਕਿ ਸਮਾਂ ਬਹੁਤਾ ਨਹੀਂ ਹੈ, ਜਿਤਨਾ ਕੁ ਸਮਾਂ ਸਤਿਗੁਰਾਂ ਨੇ ਬਖਸ਼ਿਆ ਹੈ ਉਹਦੇ ਦਾਇਰੇ ਵਿਚ ਰਹਿੰਦਿਆਂ ਹੋਇਆਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਚ ਲਵਾਓ ਹਾਜ਼ਰੀ, ਗੱਜ ਕੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਕਿਉਂ ਪਈ ਅਬ ਜੇ ਬਿਦ ਮੈਂ ਕੁੰਟ ਸਿਦਾਰੇ, ਤਿਉ ਮੈਂ ਕਉ ਸੁਨੋ ਇਕ ਧਾਰੇ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਕਥਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਗਾ ਰਹੇ ਨੇ। ਮੈਂ ਇਸ ਕਥਾ ਦਾ ਵਿਸਥਾਰ ਇਸ ਕਰਕੇ ਕਰ ਰਿਹਾ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੋਂ ਬਾਅਦ ਇਸ ਕਥਾ ਦੀ ਆਪਾਂ ਸਮਾਪਤੀ ਕਰਨੀ ਹੈ ਕਿ ਗੁਰਪੁਰਬ ਸਤਿਗੁਰਾਂ ਦਾ ਵਿੱਚੇ ਆ ਜਾਏ ਕਥਾ ਦੇ ਚੱਲਦਿਆਂ। ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਕਥਾ ਕਿ ਜਿਵੇਂ ਸਤਿਗੁਰੂ ਦੀ ਜੋਤੀ ਜੋਤ ਸਮਾਏ ਹਨ, ਉਨ੍ਹਾਂ ਦੇ ਜੋਤੀ ਜੋਤ ਸਮਾਉਣ ਦੇ ਸਮੇਂ ਦੀਆਂ ਸਾਰੀਆਂ ਤਿਆਰੀਆਂ ਕਿ ਜਿਸ ਪ੍ਰਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਸੱਚਖੰਡ ਜਾਣ ਦੀਆਂ ਤਿਆਰੀਆਂ ਕੀਤੀਆਂ ਨੇ, ਉਹ ਸਾਰੀ ਕਥਾ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਆਪ ਜੀ ਨੂੰ ਸੁਣਾਉਂਦਾ ਹਾਂ। ਆਪ ਜੀ ਨੇ ਹਿੱਤ ਦੇ ਨਾਲ, ਪਿਆਰ ਦੇ ਨਾਲ ਮਹਾਰਾਜ ਜੀ ਦੀ ਪਵਿੱਤਰ ਕਥਾ ਸੁਣਨੀ, ਕਿਉਂਕਿ ਗੁਰੂ ਸਾਹਿਬ ਜੀ ਦੀ ਕਥਾ ਬੜੀ ਉੱਤਮ ਹੈ। ਭਾਈ ਸਾਹਿਬ ਜੀ ਕਹਿੰਦੇ ਮੇਰੇ ਕੋਲੋਂ ਇਹ ਪੂਰਨ ਰੂਪ ਦੇ ਵਿੱਚ ਨਹੀਂ ਗਾਈ ਜਾਣੀ। ਮੇਰੀ ਮਤ, ਭਾਈ ਸੰਤੋਖ ਸਿੰਘ ਜੀ ਕਹਿੰਦੇ, ਇੱਕ ਰਾਈ ਦੇ ਕਿਣਕੇ ਦੇ ਸਮਾਨ ਹੈ ਔਰ ਗੁਰੂ ਸਾਹਿਬ ਜੀ ਦੀ ਜਿਹੜੀ ਕਥਾ ਹੈ ਉਹ ਸੁਮੇਰ ਪਰਬਤ ਹੈ, ਤੇ ਇੱਕ ਰਾਈ ਕਦੇ ਸੁਮੇਰ ਨੂੰ ਨਹੀਂ ਚੁੱਕ ਸਕਦੀ, ਇੱਕ ਕੀੜੇ ਕਦੇ ਸੁਮੇਰ ਨੂੰ ਨਹੀਂ ਚੁੱਕ ਸਕਦੀ। ਕਹਿੰਦੇ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੀ ਕਥਾ ਬੜੀ ਅਗੰਮ ਹੈ, ਮਹਾਰਾਜ ਜੀ ਦੀ ਕਥਾ ਬੜੀ ਸਰਵੋਤਮ ਹੈ। ਮੈਂ ਆਪਣੀ ਛੋਟੀ ਜੀ ਮਤ ਨਾਲ ਮਹਾਰਾਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਸੰਪੂਰਨ ਕਥਾ ਨਹੀਂ ਗਾ ਸਕਦਾ, ਪਰ ਫਿਰ ਵੀ ਮੈਂ ਯਤਨ ਕੀਤਾ ਹੈ ਕਿ ਸਤਿਗੁਰੂ ਜੀ ਦੀ ਪਾਵਨ ਕਥਾ ਆਪ ਜੀ ਨੂੰ ਸਰਵਣ ਕਰਾਵਾਂ ਕਿ ਕਿਵੇਂ ਦਸਵੇਂ ਦੋਵੇਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣਾ ਕੀਤਾ ਹੈ।
ਇੱਕ ਦਿਵਸ ਚੱਲ ਦਲ ਕੀ ਛਾਈ, ਬੈਠੇ ਉਤੇ ਕੋਲ ਜਗ ਸਾਈ।
ਖਾਲਸਾ ਜੀ, ਇੱਕ ਦਿਨ ਦਾ ਬਚਨ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਚੱਲ ਦਲ ਕਹਿੰਦੇ ਨੇ ਪਿੱਪਲ ਦਾ ਦਰਖਤ, ਸਤਿਗੁਰਾਂ ਦੇ ਦਰਵਾਜੇ ਦੇ ਮੂਹਰੇ ਦਰਬਾਰ ਦੇ ਸਾਹਮਣੇ ਇੱਕ ਪਿੱਪਲ ਦਾ ਦਰਖਤ ਸੀ ਕਰਤਾਰਪੁਰ ਸਾਹਿਬ। ਮਹਾਰਾਜ ਜੀ ਇੱਕ ਦਿਨ ਉਸ ਪਿੱਪਲ ਦੇ ਦਰਖਤ ਦੇ ਥੱਲੇ ਬੈਠੇ ਸਨ। ਬੈਠਿਆਂ ਬੈਠਿਆਂ ਸਤਿਗੁਰਾਂ ਨੂੰ ਉਥੇ ਹੀ ਭੌਰ ਹੋ ਗਈ, ਸਮਾਂ ਬੀਤ ਗਿਆ, ਸਵੇਰ ਹੋ ਗਈ।
ਮੈਂ ਕੀ ਬਣਵਾ ਛੁਦਾ ਵਿਸ਼ੇ ਕੀ ਤ੍ਰਿਣ ਬਹੀਨ ਜਬ ਸਗਰੀ ਦੇਖੀ।
ਧੰਨ ਗੁਰੂ ਨਾਨਕ ਸਾਹਿਬ ਜੀ ਦੀ ਨਿਗਾਹ ਮਹਾਰਾਜ ਜੀ ਦੇ ਦ੍ਰਿਸ਼ਟੀ ਸਾਹਮਣੇ ਸਤਿਗੁਰਾਂ ਦੇ ਪਸ਼ੂਆਂ ਤੇ ਪਈ। ਸਤਿਗੁਰਾਂ ਨੇ ਪਸ਼ੂ ਰੱਖੇ ਸਨ, ਮੱਝਾਂ ਰੱਖੀਆਂ ਹੋਈਆਂ ਸਨ, ਘੋੜੀਆਂ ਵੀ ਸਨ। ਉਹਨਾਂ ਵੱਲ ਜਦੋਂ ਸਤਿਗੁਰਾਂ ਦੀ ਨਿਗਾਹ ਗਰੀ ਵੇਖਿਆ ਕਿ ਉਹਨਾਂ ਦੇ ਅੱਗੇ ਖੁਰਲੀ ਦੇ ਵਿਚ ਘਾਹ ਕੋਈ ਨਹੀਂ। ਹੁਣ ਮੈਸਾਂ ਦੇ ਅੱਗੇ, ਮੱਝਾਂ ਦੇ ਅੱਗੇ ਤੇ ਉਹਨਾਂ ਦੀ ਖੁਰਲੀ ਵਿਚ ਜਦੋਂ ਵੇਖਿਆ ਕਿ ਸਤਿਗੁਰੂ ਜੀ ਨੇ ਵੀ ਉਹਨਾਂ ਵਿਚ ਤ੍ਰਿਣ ਕੋਈ ਨਹੀਂ, ਘਾਹ ਕੋਈ ਨਹੀਂ।
ਕਮਲਾ ਨਾਮ ਦਾ ਸਿੱਖਾ ਤੇ ਬੁਲਾਏ ਕੇ ਸ਼੍ਰੀ ਪ੍ਰਭ ਕਾ।
ਸਤਿਗੁਰੂ ਜੀ ਦਾ ਇੱਕ ਸੇਵਾਦਾਰ ਸੀ ਜਿਹੜਾ ਸਤਿਗੁਰਾਂ ਦੇ ਪਸ਼ੂਆਂ ਨੂੰ ਸੰਭਾਲਦਾ ਸੀ, ਉਹਦਾ ਨਾਂ ਸੀ ਭਾਈ ਕਮਲਾ। ਭਾਈ ਕਵਲੀਆ ਜੀ ਵੀ ਇਹਨਾਂ ਦਾ ਨਾਂ ਇਤਿਹਾਸ ਵਿਚ ਆਉਂਦਾ। ਬਾਅਦ ਚ ਬਾਬਾ ਸ਼੍ਰੀ ਚੰਦ ਜੀ ਦੀ ਵੀ ਸੇਵਾ ਕਰਦੇ ਰਹੇ ਨੇ। ਭਾਈ ਸਾਹਿਬ ਭਾਈ ਕਮਲੀਆ ਜੀ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਕੋਲ ਸੱਦਿਆ, ਜਿਹੜਾ ਸਤਿਗੁਰਾਂ ਦਾ ਦਾਸ ਹੈ, ਮਹਾਰਾਜ ਜੀ ਦਾ ਸੇਵਕ ਹੈ।
ਮਹਾਰਾਜ
ਸੱਚੇ ਪਾਤਸ਼ਾਹ ਨੇ ਆਖਿਆ ਭਾਈ ਕਮਲਾ ਜੀ ਵੀ ਪਸ਼ੂ ਭੁੱਖੇ ਲੱਗਦੇ ਨੇ, ਉਹਨਾਂ ਅੱਗੇ ਘਾਹ ਕੋਈ ਨਹੀਂ, ਉਹਨਾਂ ਦੀਆਂ ਖੁਰਲੀਆਂ ਖਾਲੀ ਨੇ, ਪਸ਼ੂਆਂ ਅੱਗੇ ਘਾਹ ਹੋਣਾ ਚਾਹੀਦਾ ਵੀ ਉਹ ਮੂੰਹ ਮਾਰਦੇ ਰਹਿਣ, ਤੇ ਪਸ਼ੂ ਸਾਨੂੰ ਭੁੱਖੇ ਲੱਗਦੇ ਨੇ, ਏਦਾਂ ਕਰ ਤੂੰ ਬਾਹਰ ਖੇਤਾਂ ਚ ਚਲਾ ਜਾ ਔਰ ਖੇਤਾਂ ਵਿਚੋਂ ਘਾਹ ਵੱਢ ਕੇ ਲੈ ਕੇ ਆ, ਘਾਹ ਕੱਟ ਕੇ ਲਿਆ ਕੇ ਨਾ ਪਸ਼ੂਆਂ ਨੂੰ ਪਾ ਦੇ।
ਸੁਣ ਤਿੰਨ ਬਚਨ ਪਿਆ ਨਾ ਕੀਨਾ ਜਹਾਂ ਵਿਸਾਲ ਘਾਸ ਤੂੰ ਚੀਨਾ।
ਭਾਈ ਕਮਲਾ ਜੀ ਨੇ ਜਦੋਂ ਸਤਿਗੁਰਾਂ ਦਾ ਬਚਨ ਸੁਣਿਆ, ਸੁਣ ਕੇ ਬਾਹਰ ਖੇਤਾਂ ਵਾਲੇ ਪਾਸੇ ਗਏ ਜਿੱਥੇ ਖੇਤ ਵਿਚ ਸੋਹਣਾ ਹਰਾ ਹਰਾ ਦੂਪੜਾ ਘਾਹ ਸੀ, ਉਸ ਘਾਹ ਨੂੰ ਜਾ ਕੇ ਭਾਈ ਕਮਲੀਆ ਜੀ ਨੇ ਵੇਖਿਆ।
ਤੇਛਿਨ ਆਏ ਸਕੋ ਧਰ ਬੇਸਾ ਆਏ ਤ੍ਰੈ ਵਿਧ ਸ਼ੰਭੂ ਸੁਰੇਸ਼ਾ।
ਖਾਲਸਾ ਜੀ ਜਿਸ ਸਮੇ ਭਾਈ ਕਮਲੀਆ ਜੀ ਇੱਥੇ ਪਹੁੰਚੇ ਨਾ ਘਾਹ ਲੈਣ ਵਾਸਤੇ ਖੇਤਾਂ ਚ ਬਾਹਰ, ਤੇ ਉਧਰ ਬ੍ਰਹਮਾ ਸ਼ਿਵ ਜੀ ਔਰ ਵਿਸ਼ਨੂੰ ਜੀ, ਇਹ ਜਿਹੜੇ ਤਿੰਨ ਦੇਵਤੇ ਨੇ ਸਭ ਤੋਂ ਮੁੱਖ ਨੇ, ਇਹ ਤਿੰਨੇ ਦੇਵਤੇ ਪਰਮੇਸ਼ਰ ਦੇ ਅਕਾਲ ਪੁਰਖ ਦੇ ਹੁਕਮ ਨਾਲ ਆਗਿਆ ਪ੍ਰਾਪਤ ਕਰਕੇ ਆਮ ਮਨੁੱਖਾਂ ਦਾ ਭੇਸ ਬਣਾ ਕੇ ਉਥੇ ਹੀ ਉਸੇ ਖੇਤ ਵਿਚ ਆ ਗਏ ਜਿੱਥੇ ਭਾਈ ਕਮਲੀਆ ਜੀ ਘਾਹ ਵੱਢਣ ਆਏ ਸਨ। ਉਥੇ ਹੀ ਉਸ ਖੇਤ ਵਿਚ ਭਾਈ ਕਮਲੀਆ ਜੀ ਦੇ ਕੋਲ ਤਿੰਨੇ ਦੇਵਤੇ ਆਏ ਹਨ।
ਕਮਲਾ ਜਾਤ ਵਹਿਰ ਕੋ ਹੀਰਾ ਨਾਮ ਲੇ ਸਭ ਉੱਚੇ ਤੇਰਾ।
ਭਾਈ ਕਮਲਾ ਜੀ ਨੂੰ ਇਹਨਾਂ ਨੇ ਵੇਖਿਆ ਬਾਹਰ ਆਉਂਦਿਆਂ ਖੇਤ ਵਾਲੇ ਪਾਸੇ, ਤੇ ਇਹਨਾਂ ਵਿਚੋਂ ਜਿਹੜੇ ਸ਼ਿਵਜੀ ਜੀ ਸਨ ਉਹ ਉਸ ਵੇਲੇ ਉੱਚੀ ਆਵਾਜ਼ ਚ ਭਾਈ ਕਮਲੀਏ ਦਾ ਨਾਂ ਲੈ ਕੇ, ਭਾਈ ਕਮਲਾ ਜੀ ਸੁਣੋ ਠਹਿਰੋ। ਹੈਣ ਤਾਂ ਉਹ ਦੇਵਤੇ ਸਨ ਤਿੰਨੇ, ਤੇ ਉਹਨਾਂ ਵਿਚੋਂ ਇੱਕ ਬੋਲਿਆ ਭਾਈ ਕਮਲੀਏ ਦਾ ਨਾਂ ਲੈ ਕੇ, ਉਹਨੇ ਭਾਈ ਕਮਲੀਏ ਨੂੰ ਆਵਾਜ਼ ਮਾਰੀ,
ਨਿਤ ਬੁਲਾਇਓ ਬਚਨੀ ਉਚਾਰਾ ਇੱਕ ਕਾਰਜ ਤੁਮ ਕਰੋ ਹਮਾਰਾ।
ਉਹਨੇ ਭਾਈ ਕਮਲੀਆ ਜੀ ਨੂੰ ਕੋਲ ਸੱਦਿਆ ਤੇ ਕੋਲ ਬੁਲਾ ਕੇ ਕਹਿਣ ਲੱਗਾ, ਭਗਵਾਨ ਸ਼ਿਵ ਜੀ ਕਹਿਣ ਲੱਗੇ, ਕਿਉਂਕਿ ਆਏ ਤਾਂ ਮਨੁੱਖ ਰੂਪ ਧਾਰ ਕੇ ਸੀ ਨਾ, ਇਸ ਕਰਕੇ ਅਸਲੀ ਰੂਪ ਨਹੀਂ ਪ੍ਰਗਟ ਕੀਤਾ। ਭਾਈ ਕਮਲੀਏ ਨੂੰ ਕਹਿੰਦੇ ਕਮਲਾ ਜੀ ਤੁਸੀਂ ਕਿਰਪਾ ਕਰਕੇ ਸਾਡਾ ਇੱਕ ਕੰਮ ਕਰ ਦਿਓ, ਅਸੀਂ ਤੁਹਾਡੇ ਕੋਲ ਇੱਕ ਕੰਮ ਦੀ ਆਸ ਰੱਖ ਕੇ ਆਏ ਹਾਂ, ਤੇ ਤੁਸੀਂ ਕਿਰਪਾ ਕਰਕੇ ਸਾਡਾ ਇੱਕ ਕੰਮ ਕਰ ਦਿਓ।
ਇਹ ਵਿਭੂਤ ਲੈ ਕੇ ਕਰਮਾਈ ਜਾਵੋ ਸ਼੍ਰੀ ਨਾਨਕ ਕੇ ਪਾਏ।
ਸ਼ਿਵਜੀ ਜੀ ਮਹਾਰਾਜ ਜੀ ਨੇ ਕੀ ਕੀਤਾ ਵੀ ਇੱਕ ਮੁੱਠ ਭਰ ਕੇ ਸਵਾਹ ਦੀ ਦਿੱਤੀ ਭਾਈ ਕਮਲੀਏ, ਕਹਿਣ ਲੱਗਾ ਵੀ ਆਹ ਸਵਾਹ ਵਿਭੂਤੀ ਲੈ ਜਾ, ਇਹ ਵਿਭੂਤੀ ਗੁਰੂ ਨਾਨਕ ਸਾਹਿਬ ਨੂੰ ਜਾ ਕੇ ਵਿਖਾ ਦੇ। ਇਹ ਜਿਹੜੀ ਵਿਭੂਤੀ ਹੈ ਨਾ, ਇਹ ਜਿਹੜੀ ਸਵਾਹ ਹੈ, ਇਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਜਾ ਕੇ ਵਿਖਾ ਦੇ।
ਜਾਏ ਦੇਖਾ ਮੈਂਗੇ ਤੂੰ ਜਾਵੀ ਉੱਤਰ ਕਛੂ ਦੇ ਪ੍ਰਭ ਤਵੀ।
ਜਦੋਂ ਇਹ ਵਿਭੂਤੀ ਤੂੰ ਗੁਰੂ ਨਾਨਕ ਸਾਹਿਬ ਨੂੰ ਦੇਵੇਗਾ ਨਾ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੈਨੂੰ ਕੋਈ ਨਾ ਕੋਈ ਜਵਾਬ ਦੇਣਗੇ, ਉਹ ਕੋਈ ਨਾ ਕੋਈ ਬਚਨ ਉਚਾਰਨ ਕਰਨਗੇ।
ਸੋ ਸੁਣ ਕੇ ਹਮ ਪਾਸ ਕਹੀ ਜੈ ਜਾਓ ਅਬੈ ਮੈਂ ਬਿਲਮ ਕਰੀ ਜੈ।
ਜੋ ਜਵਾਬ ਦੇਣਗੇ ਉਹ ਜਵਾਬ ਆ ਕੇ ਸਾਨੂੰ ਦੱਸਦੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਕੀ ਜਵਾਬ ਦਿੱਤਾ, ਉਹਨਾਂ ਨੇ ਅੱਗੇ ਕੀ ਬਚਨ ਕਿਹਾ ਇਹ ਸਵਾਹ ਲੈ ਕੇ, ਤੇ ਤੂੰ ਉਹ ਜਵਾਬ ਸਾਨੂੰ ਦੇ ਦੇਈ, ਛੇਤੀ ਨਾਲ ਆ ਕੇ ਸਾਨੂੰ ਕਹਿ ਦੇਈ, ਇਸ ਕਰਕੇ ਤੂੰ ਇਹ ਵਿਭੂਤੀ ਲੈ ਜਾ। ਵਿਭੂਤੀ ਦੇਣ ਦਾ ਮਤਲਬ ਇਹ ਸੀ ਕਿ ਸ਼ਿਵ ਜੀ ਨੇ ਆਪਣੇ ਆਉਣ ਦਾ ਸੰਕੇਤ ਦੇਣਾ ਸੀ, ਕਿਉਂਕਿ ਸ਼ਿਵ ਜੀ ਸਰੀਰ ਤੇ ਵਿਭੂਤੀ ਮਿਲਦਾ, ਸਵਾਹ ਮਿਲਦਾ, ਉਹਨੇ ਵਿਭੂਤੀ ਤਾਂ ਭੇਜੀ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਪਤਾ ਲੱਗ ਜੇ ਵੀ ਅਸੀਂ ਆਏ। ਤੋ ਉਸ ਵਕਤ ਕਮਲੀਏ ਜੀ ਨੂੰ ਆਖਿਆ ਵੀ ਤੁਸੀਂ ਇਹ ਵਿਭੂਤੀ ਦੇ ਕੇ ਜਿਹੜਾ ਗੁਰੂ ਸਾਹਿਬ ਜਵਾਬ ਦੇਣ, ਉਹ ਜਵਾਬ ਲੈ ਕੇ ਸਾਨੂੰ ਆ ਕੇ ਛੇਤੀ ਨਾਲ ਦੱਸਣਾ ਹੈ।
ਕਮਲੇ ਤਿਕ ਸਰੂਪ ਤਿਨ ਕੇਰਾ, ਕ੍ਰਾਂਤੀ ਮਾਨ ਅਤਿ ਸ਼ਬਦ ਗਨੇਰਾ।
ਭਾਈ ਕਮਲੀਆ ਜੀ ਨੇ ਨਾ ਤਿੰਨਾਂ ਵੱਲ ਵੇਖਿਆ ਵੀ ਇਹਨਾਂ ਦਾ ਸਰੂਪ ਬੜਾ ਕ੍ਰਾਂਤੀ ਵਾਲਾ, ਬੜਾ ਤੇਜ, ਬੜਾ ਪ੍ਰਤਾਪ ਇਹਨਾਂ ਤਿੰਨਾਂ ਦੇ ਚਿਹਰੇ ਤੇ ਭਾਈ ਕਮਲੀਆ ਜੀ ਨੇ ਵੇਖਿਆ ਹੈ।
ਅਚਰਜ ਭਇਓ ਸਭੈ ਮਨ ਮਾਈ, ਲਖੇ ਨਾ ਜਾਏ ਕਿ ਸੁਰ ਨਰ ਆਏ।
ਬੜਾ ਹੈਰਾਨ ਹੋਏ ਭਾਈ ਕਮਲੀਆ ਜੀ ਕਿ ਸਮਝ ਨਹੀਂ ਆ ਰਹੀ ਵੀ ਇਹ ਕੌਣ ਨੇ, ਕੋਈ ਦੇਵਤੇ ਨੇ ਜਾਂ ਕੋਈ ਨਰ ਨੇ। ਭਾਈ ਕਮਲੀਆ ਜੀ ਨੇ ਵੇਖਿਆ ਵੀ ਸਰੀਰ ਤੇ ਚਿਹਰੇ ਤੇ ਕ੍ਰਾਂਤੀ ਬੜੀ, ਆਭਾ ਬੜੀ, ਵੀ ਇਹ ਨਰ ਨੇ ਕੋਈ ਸਧਾਰਨ ਜਾਂ ਕੋਈ ਦੇਵਤੇ ਨੇ, ਏਦਾਂ ਦਾ ਸ਼ੱਕ ਭਾਈ ਕਮਲੀਆ ਜੀ ਦੇ ਮਨ ਚ ਪਿਆ।
ਹਟਣ ਲੱਗਿਓ ਔਰ ਭਈ ਵਿਚਾਰਾ, ਗੁਣ ਕਹਿ ਤਿੰਨ ਤੋਂ ਬਚਨੀ ਉਚਾਰਾ।
ਚਲੋ ਭਾਈ ਕਮਲੀਆ ਜੀ ਪਿੱਛੇ ਹਟਣ ਲੱਗੇ ਨਾ, ਤੇ ਇਹਨਾਂ ਦੇ ਮਨ ਚ ਵਿਚਾਰ ਆ ਗਏ ਭਾਈ ਕਮਲੀਆ ਜੀ, ਤੇ ਕਹਿਣ ਲੱਗੇ ਉਸ ਵਕਤ ਸ਼ਿਵ ਜੀ ਜੀ ਨੂੰ ਜਿਹੜੇ ਤਿੰਨੇ ਉੱਥੇ ਦੇਵਤੇ ਸਨ ਉਹਨਾਂ ਨੂੰ ਕਹਿਣ ਲੱਗੇ,
ਸਤਿਗੁਰ ਕੀ ਆਇਸ ਅਸਮੋਈ, ਪੁਨ ਜਾਮੋ ਤਿੰਨ ਭਾਰ ਜੇ ਹੋਏ।
ਭਾਈ ਕਮਲੀਆ ਜੀ ਕਹਿਣ ਲੱਗੇ, ਭਾਈ ਮੈਂ ਤੁਹਾਡਾ ਕੰਮ ਤਾਂ ਕਰ ਦਿਆਂਗਾ, ਪਰ ਮੈਂ ਜਿਹੜਾ ਆਪਣਾ ਕੰਮ ਕਰਨ ਆਇਆ, ਮੈਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਘਾ ਲੈਣ ਵਾਸਤੇ ਭੇਜਿਆ, ਤੇ ਮੈਂ ਇੱਥੋਂ ਘਾ ਲਏ ਬਿਨਾਂ ਨਹੀਂ ਜਾ ਸਕਦਾ, ਮੇਰੇ ਗੁਰੂ ਦਾ ਹੁਕਮ ਹੈ, ਮੈਂ ਕਿਵੇਂ ਮੋੜ ਦਿਆਂ। ਉਹਨਾਂ ਆਖਿਆ ਘਾ ਦੀ ਪੰਡ ਲੈ ਕੇ ਆਉਣੀ, ਤੇ ਮੈਂ ਤਾਂ ਇੱਥੋਂ ਹੁਣ ਘਾ ਦੀ ਪੰਡ ਲੈ ਕੇ ਹੀ ਵਾਪਸ ਜਾਵਾਂਗਾ।
ਦੋਏ ਮਹੂਰਤ ਮੈਂ ਕਰ ਲੈ ਹੋ, ਹੁਣ ਤੁਮ ਜਾਏ ਸੰਦੇਸਾ ਦੇ ਹੋ।
ਮੈਂ ਦੋ ਘੜੀਆਂ ਦੇ ਵਿੱਚ ਇੱਥੋਂ ਘਾ ਦੀ ਪੰਡ ਇਕੱਠੀ ਕਰ ਲੈਣੀ ਆ ਵੱਢ ਕੇ, ਤੇ ਦੋ ਘੜੀਆਂ ਬਾਅਦ ਮੈਂ ਤੁਹਾਡੀ ਸਵਾਹ ਲੈ ਜਾਂਗਾ ਗੁਰੂ ਸਾਹਿਬ ਕੋਲ, ਨਾਲੇ ਘਾ ਵੀ ਲੈ ਜਾਂਗਾ, ਤੇ ਤੁਹਾਡਾ ਜਿਹੜਾ ਸੁਨੇਹਾ ਹੈ ਉਹ ਮੈਂ ਗੁਰੂ ਜੀ ਨੂੰ ਜਾ ਕੇ ਦੇ ਦਿਆਂਗਾ।
ਸਭ ਸੁਰੇਸ਼ ਉੱਠ ਐਸੋ ਕੀਨਾ, ਪ੍ਰਾਰ ਤਿੰਨ ਮੁਸ਼ਕ ਕਰ ਦੀਨਾ।
ਕਹਿੰਦੇ ਉਸ ਵਕਤ ਸ਼ਿਵ ਜੀ ਜੀ ਹੁਣ ਕਰਾਮਾਤੀ ਵੀ ਸਨ, ਦੇਵਤੇ ਜੋ ਨੇ, ਕਹਿੰਦੇ ਘਾ ਦੀ ਇੱਕ ਮੁੱਠ ਪੜੀ, ਤੇ ਇੱਕ ਮੁੱਠ ਫੜ ਕੇ ਨਾ ਜਦੋਂ ਭਾਈ ਗੋਦੜੀਏ ਦੀ ਜਿਹੜੀ ਵੱਡੀ ਸਾਰੀ ਪੱਲੀ ਜਿਹਦੇ ਚ ਪਾ ਕੇ ਲੈ ਕੇ ਜਾਣੇ ਸਨ, ਘਾ ਲੈ ਕੇ ਜਾਣਾ ਸੀ ਬੰਨ ਕੇ, ਉਹਦੇ ਚ ਰੱਖੀ ਨਾ ਮੁੱਠ ਭਰ ਕੇ ਘਾ ਦੀ, ਤੇ ਇੱਕ ਮੁੱਠ ਦੇ ਨਾਲ ਕਹਿੰਦੇ ਬੜੀ ਵੱਡੀ ਸਾਰੀ ਪੰਡ ਬਣ ਗਈ ਘਾ ਦੀ। ਦੇਵਤੇ ਸਨ, ਦੇਵਤੇ ਨੂੰ ਹੁਣ ਕਰਾਮਾਤ ਵਿਖਾਉਂਦਿਆਂ ਦੇਰੀ ਨਹੀਂ ਲੱਗੀ।
ਸਿਰ ਉਚਾਏ ਤੋਂ ਪੂਰੀ ਪਛਾਵਾ, ਕਮਲੇ ਹਿਰਦੇ ਅਚਰਜ ਆਵਾ।
ਉਹ ਜਿਹੜੀ ਵੱਡੀ ਸਾਰੀ ਪੰਡ ਘਾ ਦੀ ਉਸੇ ਵੇਲੇ ਬਣ ਗਈ, ਕਹਿੰਦੇ ਆਹ ਲੈ ਤੇਰਾ ਗੁਰੂ ਕਾ ਬਚਨ ਵੀ ਪੂਰਾ ਹੋ ਜਾਏਗਾ। ਤੇ ਵੱਡੀ ਸਾਰੀ ਘਾ ਦੀ ਪੰਡ ਭਾਈ ਕਮਲੀਆ ਜੀ ਨੇ ਸਿਰ ਤੇ ਚੁੱਕੇ, ਤੇ ਚੁੱਕ ਕੇ ਨਗਰ ਵਾਲੇ ਪਾਸੇ ਆਏ।
ਅਜ਼ਮਤ ਯੁਗਤ ਤੇਜ ਦਿਵਤਾਏ, ਇਨ ਕੋ ਜਾਣਿਓ ਜਾਏ।
ਭਾਈ ਕਮਲੀਆ ਜੀ ਮਨ ਹੀ ਮਨ ਬੜੇ ਹੈਰਾਨ ਹੋ ਰਹੇ ਨੇ, ਇਹ ਤਾਂ ਕਰਾਮਾਤੀ ਵੀ ਨੇ ਪਰ ਸਮਝ ਨਹੀਂ ਆ ਰਹੀ ਵੀ ਹੈਣ ਕੌਣ, ਚਿਹਰੇ ਤੇ ਕ੍ਰਾਂਤੀ ਵੀ ਬੜੀ ਹੈ, ਚਿਹਰੇ ਤੇ ਆਭਾ ਵੀ ਬੜੀ ਹੈ, ਪਰ ਸਮਝ ਨਹੀਂ ਆ ਰਹੀ ਵੀ ਕੌਣ ਨੇ। ਅਸਲ ਵਿੱਚ ਸਨ ਤਾਂ ਉਹ ਤਿੰਨੇ ਦੇਵਤੇ, ਬ੍ਰਹਮਾ, ਵਿਸ਼ਨੂੰ ਤੇ ਮਹੇਸ਼, ਜਿਹੜੇ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਨ ਵਾਸਤੇ ਆਏ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਮਹਾਰਾਜ ਜੀ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਆ